ਅਗਲੇ ਸਿਲਸਿਲੇ ਵੱਲ ਇਸ ਵੇਲੇ ਆਪਾਂ ਵਧਦੇ ਹਾਂ ਤੇ ਹਰਮਨ ਰੇਡੀਓ ਤੁਸੀਂ ਸੁਣ ਰਹੇ ਹੋ ਇਸ ਵੇਲੇ ਔਰ ਹਰਮਨ ਰੇਡੀਓ ਤੇ ਅਗਲਾ ਸਿਲਸਿਲਾ ਜਿਹੜਾ ਉਹ ਖਬਰਾਂ ਦਾ ਹੈ ਤੇ ਖਬਰਾਂ ਦੇ ਵਿੱਚ ਇਸ ਵੇਲੇ ਸਾਡੇ ਨਾਲ ਸਾਡਾ ਸਾਥ ਦੇਣ ਦੇ ਲਈ ਜਸਵਿੰਦਰ ਬਿੱਟਾ ਹੋਰੀ ਵੀ ਹਾਜ਼ਰ ਹੋ ਚੁੱਕੇ ਨੇ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ ਬਿੱਟਾ ਸਾਹਿਬ ਬਹੁਤ ਬਹੁਤ ਸਵਾਗਤ ਸਤਿ ਸ੍ਰੀ ਅਕਾਲ
ਜੀ ਬਹੁਤ ਮਿਹਰਬਾਨੀ ਸ਼ੁਕਰੀਆ ਔਰ ਸਾਡੇ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ
ਜੀ ਸੋ ਬਿੱਟਾ ਸਾਹਿਬ ਸਭ ਤੋਂ ਪਹਿਲਾਂ ਤਾਂ ਜਦੋਂ ਆਪਾਂ ਖਬਰਾਂ ਦੀ ਜਿਹੜੀ ਪੜਚੋਲ ਆ ਉਹ ਕਰਦੇ ਆ ਤੇ ਜਿਵੇਂ ਪਹਿਲਾਂ ਹੀ ਗੱਲ ਚੱਲ ਹੀ ਰਹੀ ਹੈ ਕਿਸਾਨ ਅੰਦੋਲਨ ਦੇ ਬਾਰੇ ਚ ਅੱਜ ਦੀਆਂ ਅਖਬਾਰਾਂ ਮੈਂ ਫਰੋਲ ਰਹੀ ਸੀ ਅੱਜ ਦਾ ਕੋਈ ਨਵਾਂ ਐਡੀਸ਼ਨ ਜਿਹੜਾ ਉਹ ਮੇਰੇ ਹੱਥ ਨਹੀਂ ਲੱਗਿਆ ਪਰ ਜਿਹੜੀ ਕੱਲ ਦੀ ਅਖਬਾਰ ਆ ਉਹਦੇ ਵਿਚ ਫੇਰ ਉਹੀ ਰਟੀ ਰਟਾਈ ਜਿਹੜੀ ਗੱਲ ਹੈ ਉਹ ਕਿਸਾਨਾਂ ਦੇ ਬਾਰੇ ਚ ਕੀਤੀ ਗਈ ਹੈ ਕਿ ਤਿੰਨੋ ਖੇਤੀ ਕਾਨੂੰਨ ਜਿਹੜੇ ਆ ਉਹ ਅਮਲ ਚ ਲਿਆਂਦੇ ਬਗੈਰ ਕਿਸਾਨਾਂ ਦੀ ਜਿਹੜੀ ਆਮਦਨ ਆ ਦੁੱਗਣੀ ਕਰਨੀ ਮੁਸ਼ਕਲ ਆ ਜੋ ਵੀ ਜਿਹੜਾ ਨੀਤੀ ਯੋਗ ਜਿਹੜਾ ਵੀ ਜਿਨ੍ਹਾਂ ਨੇ ਵੀ ਇਹ ਪਾਲਿਸੀਜ ਜਿਹੜੀਆਂ ਪਾਲਿਸੀ ਮੇਕਰਸ ਜਿਹੜੇ ਆ ਉਹ ਇਹ ਕਹਿ ਰਹੇ ਆ ਤੇ ਕਿਸਾਨਾਂ ਨੂੰ ਸਰਕਾਰ ਨਾਲ ਹਰ ਧਾਰਾ ਤੇ ਚਰਚਾ ਕਰਨ ਦੀ ਸਲਾਹ ਜਿਹੜੀ ਹੈ ਉਹ ਬਾਰ ਬਾਰ ਦਿੱਤੀ ਜਾ ਰਹੀ ਹੈ ਤੇ ਉਧਰ ਮਨ ਕੀ ਬਾਤ ਰਾਹੀਂ ਕਿਸਾਨਾਂ ਨੂੰ ਸਲਾਹ ਮੋਦੀ ਸਾਹਿਬ ਨੇ ਵੀ ਦਿੱਤੀ ਆ ਵੀ ਖੇਤੀ ਦਾ ਆਧੁਨਿਕੀਕਰਨ ਜਿਹੜਾ ਆ ਉਹ ਇਸ ਵੇਲੇ ਸਮੇਂ ਦੀ ਲੋੜ ਆ ਸੋ ਇਸ ਕਰਕੇ ਜੀ ਜਿਹੜਾ ਆਧੁਨਿਕ ਬਦਲ ਆ ਉਹ ਅਪਣਾਇਆ ਜਾਣਾ ਜ਼ਰੂਰੀ ਆ ਉਹਨਾਂ ਨੇ ਕਿਹਾ ਕਿਸਾਨਾਂ ਦੇ ਲਈ ਹੁਣ ਜਿਹੜਾ ਕਿਸਾਨਾਂ ਦਾ ਜਿਹੜਾ ਮੁੱਦਾ ਆ ਉਹ ਉੱਥੇ ਦਾ ਉੱਥੇ ਹੀ ਖੜਾ ਆ ਸਰਕਾਰ ਜਿਹੜੀ ਆ ਉਹ ਰਟੀ ਰਟਾਈ ਜਿਹੜੀ ਸ਼ਬਦਾਵਲੀ ਆ ਉਹ ਬਾਰ ਬਾਰ ਵਰਤ ਰਹੀ ਆ ਹਨਾ ਪਰ ਵਿਦੇਸ਼ਾਂ ਦੇ ਵਿਚ ਕਿਸਾਨੀ ਸੰਘਰਸ਼ ਨੂੰ ਲੈ ਕੇ ਸੈਮੀਨਾਰ ਹੋ ਰਹੇ ਨੇ ਪ੍ਰੋਟੈਸਟ ਹੋ ਰਹੇ ਨੇ ਅੱਜ ਵੀ ਇਸੇ ਉਮੀਦ ਦੇ ਨਾਲ ਕਿ ਜਿਹੜੇ ਉਹ ਕਿਸਾਨ ਨੇ ਉਹ ਕਿਸੇ ਨਾ ਕਿਸੇ ਨਤੀਜੇ ਦੇ ਨਾਲ ਘਰ ਵਾਪਸੀ ਕਰਨਗੇ ਸੋ ਕਿਸ ਪੱਧਰ ਦੇ ਉੱਤੇ ਕਿਸ ਰੂਪ ਦੇ ਵਿਚ ਜਿਹੜਾ ਕਿਸਾਨ ਅੰਦੋਲਨ ਆ ਇਸ ਵੇਲੇ ਦਿਖਾਈ ਦੇ ਰਿਹਾ
ਦੇਖੋ ਅਖਬਾਰ ਤਾਂ ਤੁਹਾਨੂੰ ਅੱਜ ਦੇ ਨਹੀਂ ਮਿਲਣਗੇ ਉਹਦਾ ਕਾਰਨ ਹੈ ਕਿ ਕੱਲ ਹੋਲੀ ਸੀ ਤੇ ਹੋਲੀ ਦੀ ਛੁੱਟੀ ਹੁੰਦੀ ਹੈ
ਜੀ
ਜਿਹੜੀ ਤੁਸੀਂ ਗੱਲ ਕਹੀ ਹੈ ਕਿ ਸਰਕਾਰੀ ਧਿਰ ਨੀਤੀ ਆਯੋਗ ਔਰ ਪ੍ਰਧਾਨ ਮੰਤਰੀ ਮਨ ਕੀ ਬਾਤ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਹੋਰ ਬਹੁਤ ਸਾਰੀਆਂ ਧਿਰਾਂ ਹੈਗੀਆਂ ਨੇ ਜਿਹੜੀਆਂ ਲਗਾਤਾਰ ਇਹ ਗੱਲ ਕਰ ਰਹੀਆਂ ਨੇ ਕਿ ਖੇਤੀ ਅੰਦੋਲਨ ਜਿਹੜਾ ਹੈਗਾ ਇਹਦਾ ਹੱਲ ਕੀ ਹੋਏਗਾ ਔਰ ਆਮਦਨ ਦੁੱਗਣੀ ਹੋਣ ਦੀ ਗੱਲ ਕਰ ਰਹੇ ਨੇ ਕਾਰਪੋਰੇਟ ਘਰਾਣਿਆਂ ਦੇ ਪੱਖ ਦੇ ਵਿਚ ਬਹੁਤ ਸਾਰਾ ਮੀਡੀਆ ਇਸ ਗੱਲ ਦੇ ਉੱਤੇ ਭੁਗਤਿਆ ਹੋਇਆ ਕੱਲ ਵੀ ਮੇਰੇ ਇੱਕ ਹੱਥ ਇੱਕ ਰਿਪੋਰਟ ਲੱਗੀ ਸੀ ਮੇਰੇ ਕੋਲ ਹੀ ਹੈ ਇੰਡੀਅਨ ਐਕਸਪ੍ਰੈਸ ਨੇ 60 ਪੇਜਾਂ ਦਾ ਕਹਿ ਸਕਦੇ ਹਾਂ ਕਿ ਸਪਲੀਮੈਂਟ ਕੱਢਿਆ ਜਿਹਦੇ ਚ ਲਿਸਟ ਹੈਗੀ ਆ ਲਿਸਟ ਮੋਸਟ ਪਾਵਰਫੁਲ ਇੰਡੀਅਨਸ ਇਸ ਲਿਸਟ ਦੇ ਵਿਚ 100 ਉਹਨਾਂ ਵਿਅਕਤੀਆਂ ਦੀ ਹੈ ਕਿ ਜਿਹੜੇ ਬਹੁਤ ਸ਼ਕਤੀਸ਼ਾਲੀ ਦੱਸੇ ਗਏ ਨੇ ਭਾਰਤ ਦੇ ਵਿਚ ਤੇ ਇਹਨਾਂ ਦੇ ਵਿਚ ਖਾਸ ਜ਼ਿਕਰ ਮੈਂ ਕਰਨਾ ਚਾਹਾਂਗਾ 88ਵਾਂ ਨਾਂ ਜੋਗਿੰਦਰ ਸਿੰਘ ਉਗਰਾਹਾਂ ਦਾ ਹੈ ਤੇ 99 ਨੰਬਰ ਤੇ ਇਹਨਾਂ ਦਾ ਨਾਮ ਹੈਗਾ ਰਕੇਸ਼ ਟਕੈਤ ਦਾ ਇੱਕ ਪੇਜ ਦੇ ਉੱਤੇ 4-5 ਫੋਟੋਆਂ ਲਾ ਕੇ ਉਹਨਾਂ ਦੇ ਬਾਰੇ ਚ ਲਿਖਿਆ ਹੋਇਆ ਕਿ ਉਹ ਜੋਗਿੰਦਰ ਸਿੰਘ ਉਗਰਾਹਾਂ ਕਿੰਨੀ ਉਮਰ ਹੈ ਕਿਹੜੀ ਜਥੇਬੰਦੀ ਚਲਾਉਂਦੇ ਨੇ ਕਿਉਂ ਜਥੇਬੰਦੀ ਚਲਾਉਂਦੇ ਨੇ ਪਾਵਰ ਪੰਚ ਉਹਨਾਂ ਦਾ ਤੇ ਅਗਲਾ ਉਹਨਾਂ ਦਾ ਟੀਚਾ ਕੀ ਹੋਏਗਾ ਔਰ ਇਸੇ ਤਰ੍ਹਾਂ ਦੱਸਿਆ ਗਿਆ ਕਿ ਉਹ ਕਿਹਨੂੰ ਫਾਲੋ ਕਰਦੇ ਨੇ ਜੋਗਿੰਦਰ ਸਿੰਘ ਉਗਰਾਹਾਂ ਦੀ ਜਥੇਬੰਦੀ ਬਾਰੇ ਦੱਸਿਆ ਕਿ ਮਾਲਵੇ ਦੇ ਵਿਚ ਬਹੁਤ ਵੱਡਾ ਇਹਨਾਂ ਦਾ ਹੱਥ ਹੈਗਾ ਰਕੇਸ਼ ਟਕੈਤ ਬਾਰੇ ਦੱਸਿਆ ਇਸੇ ਸੂਚੀ ਦੇ ਵਿਚ ਅਸੀਂ ਦੇਖ ਰਹੇ ਹਾਂ 98 ਨੰਬਰ ਦੇ ਉੱਤੇ ਪ੍ਰਸ਼ਾਂਤ ਕਿਸ਼ੋਰ ਨੂੰ ਵੀ ਦਿਖਾਇਆ ਗਿਆ ਔਰ ਪਹਿਲੇ ਨੰਬਰ ਦੇ ਉੱਤੇ ਜਿਹੜੀ ਸੂਚੀ ਦੇ ਵਿਚ ਸਭ ਤੋਂ ਪਹਿਲੇ ਨੰਬਰ ਤੇ ਪ੍ਰਧਾਨ ਮੰਤਰੀ ਨੂੰ ਨਾਂ ਦਿੱਤਾ ਦੂਜੇ ਨੰਬਰ ਤੇ ਅਮਿਤ ਸ਼ਾਹ ਦਾ ਨਾਂ ਲਿਖਿਆ ਤੀਜੇ ਨੰਬਰ ਤੇ ਉਹਨਾਂ ਨੇ ਆਪਣੇ ਜਿਹੜੇ ਨੇ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਜਿਹੜੇ ਨੇ ਮੋਹਨ ਭਾਗਵਤ ਉਹਨਾਂ ਨੂੰ ਲਿਖਿਆ ਹੈਗਾ ਗੱਲ ਇਹ ਹੈ ਕਿ ਅੱਜ ਦੀ ਘੜੀ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਕਿਸਾਨ ਜਥੇਬੰਦੀਆਂ ਦਾ ਹੱਲ ਕੀ ਹੋਏਗਾ ਖੇਤੀ ਬਿੱਲਾਂ ਦੀ ਕੀ ਗੱਲ ਹੋਏਗੀ ਗੱਲ ਖੁੱਲੀ ਬਣਾ ਕੇ ਹਟੇ ਹੈ ਖੇਤੀ ਕਾਨੂੰਨ ਦੀਆਂ ਕਾਪੀਆਂ ਸਾੜੀਆਂ ਗਈਆਂ ਪ੍ਰਧਾਨ ਮੰਤਰੀ ਤੋਂ ਲੈ ਕੇ ਥੱਲੜੇ ਲੈਵਲ ਤੱਕ ਜਿੰਨੇ ਵੀ ਭਾਜਪਾ ਦੇ ਵਰਕਰ ਨੇ ਜਾਂ ਸਰਕਾਰ ਦੇ ਬੰਦੇ ਨੇ ਉਹ ਤੇ ਇਹੀ ਕਹਿੰਦੇ ਹੈ ਕਿ ਖੇਤੀ ਕਾਨੂੰਨ ਜਿਹੜੇ ਨੇ ਇਹ ਕਿਸਾਨਾਂ ਦੀ ਦਿਸ਼ਾ ਤੇ ਦਿਸ਼ਾ ਸੁਧਾਰਨਗੇ ਲੇਕਿਨ ਕਿਸਾਨ ਕਹਿੰਦੇ ਨੇ ਕਿ ਅਸੀਂ ਸਾਡੀ ਦਿਸ਼ਾ ਤੇ ਦਿਸ਼ਾ ਜਿਹੜੀ ਹੈ ਉਹ ਇਹਨਾਂ ਬਿੱਲਾਂ ਨਾਲ ਨਹੀਂ ਸੁਧਰੇਗੀ ਇਹਨਾਂ ਬਿੱਲਾਂ ਨਾਲ ਸਾਡੀ ਖਰਾਬ ਹੋਏਗੀ ਹੁਣ ਲਗਾਤਾਰ ਤੁਸੀਂ ਦੇਖੋ 26 ਜਨਵਰੀ ਤੋਂ ਬਾਅਦ 26 ਮਾਰਚ ਔਰ 26 ਮਾਰਚ ਵੀ ਲੰਘ ਗਈ ਹੈ, ਬਿਲਕੁਲ 30 ਮਾਰਚ ਹੋ ਗਈ ਹੈ, ਹੱਲ ਕੋਈ ਨੀ ਨਿਕਲਿਆ, 300 ਤੋਂ ਵੱਧ ਕਿਸਾਨਾਂ ਦੀ ਜਾਨ ਚਲੀ ਗਈ ਹੈ ਔਰ 11 ਵਾਰ ਜਿਹੜੀ ਗੱਲਬਾਤ ਹੋ ਚੁੱਕੀ ਹੈ, ਹੁਣ ਵੀ ਖੇਤੀ ਮੰਤਰੀ ਇਹ ਕਹਿ ਰਹੇ ਹੈ ਕਿ ਕਿਸਾਨਾਂ ਦੇ ਹੱਥ ਦੇ ਵਿੱਚ ਹੈ ਗੱਲਬਾਤ, ਕਿਸਾਨ ਚਾਹੁੰਦੇ ਆ ਤਾਂ ਹੱਲ ਹੋ ਜਾਏਗਾ, ਕਿਸਾਨ ਚਾਹੁੰਦੇ ਆ ਤਾਂ ਇਹ ਲੰਬਾ ਚਲਾ ਜਾਏਗਾ, ਲੇਕਿਨ ਗੱਲਬਾਤ ਸਰਕਾਰ ਨੇ ਤੋੜੀ ਹੈ। ਸਰਕਾਰ ਨੇ 23 ਜਨਵਰੀ ਨੂੰ ਜਦੋਂ ਗੱਲਬਾਤ ਕੀਤੀ ਸੀ ਤਾਂ ਉਦੋਂ ਆਖਿਆ ਸੀਗਾ ਕਿ ਤੁਸੀਂ ਰਾਏ ਬਣਾ ਕੇ ਆ ਜਾਓ, ਸਾਨੂੰ ਦੱਸ ਦਿਓ ਕਿ ਅਸੀਂ ਅੱਗੇ ਗੱਲ ਕਰ ਲਾਂਗੇ। ਉਸ ਤੋਂ ਬਾਅਦ ਕੀ 26 ਜਨਵਰੀ ਆ ਗਈ, 26 ਜਨਵਰੀ ਤੋਂ ਬਾਅਦ ਜਿਹੜਾ ਟਰੈਕਟਰ ਮਾਰਚ ਕੱਢਿਆ, ਟਰੈਕਟਰ ਮਾਰਚ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਕਿ ਉਹ ਗੱਲ ਕਿੱਧਰ ਨੂੰ ਤੁਰ ਗਈ ਔਰ ਕਿੰਨੇ ਬੰਦੇ 100-150 ਤੋਂ ਵੱਧ ਬੰਦਿਆਂ ਨੂੰ ਜਿਹੜਾ ਗ੍ਰਿਫ਼ਤਾਰ ਕਰ ਲਿਆ ਗਿਆ। ਗ੍ਰਿਫ਼ਤਾਰੀ ਤੋਂ ਬਾਅਦ ਕੀ ਹੋਇਆ ਕਿ ਲਗਾਤਾਰ ਛਾਪੇਮਾਰੀ ਕੀਤੀ ਗਈ NIA ਵੱਲੋਂ, ਹੁਣ ਕੱਲ ਵੀ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਤਾਂ ਉਹਦੇ ਵੀ ਕਾਫੀ ਸੱਟਾਂ ਮਾਰੀਆਂ ਗਈਆਂ, ਉਹ ਵੀਡੀਓ ਵਾਇਰਲ ਹੋ ਰਹੀ ਹੈ, ਬੜਾ ਉਹਨੂੰ ਤੰਗ ਪਰੇਸ਼ਾਨ ਕੀਤਾ ਗਿਆ, ਜੰਮੂ ਤੋਂ ਗ੍ਰਿਫ਼ਤਾਰ ਕੀਤਾ ਜਾਂ ਕਿੱਥੋਂ ਗ੍ਰਿਫ਼ਤਾਰ ਕੀਤਾ ਇਹ ਪਤਾ ਨੀ ਲੱਗ ਸਕਿਆ ਹਾਲੇ, ਉਹਦੇ ਸੰਬੰਧੀ ਵੀ ਇੱਕ ਰਿਟ ਪਟੀਸ਼ਨ ਹੈ ਜਿਹੜੀ ਉਹ ਦਾਖਲ ਹੋਣੀ ਹੈ। ਹੁਣ ਸਵਾਲ ਇਹ ਹੈ ਕਿ ਕਿਸਾਨ ਜਥੇਬੰਦੀਆਂ ਦੇ ਵਿੱਚ ਪਾੜਾ ਪਾਉਣ ਦੇ ਲਈ ਲੱਖਾ ਸਿਧਾਣਾ, ਦੀਪ ਸਿੱਧੂ ਦੇ ਖੇਮੇ ਜਿਹੜੇ ਹੈਗੇ ਨੇ ਉਹ ਵੀ ਸਾਹਮਣੇ ਆ ਰਹੇ ਨੇ। ਕੱਲ ਕੰਵਰ ਗਰੇਵਾਲ ਨੇ ਇੱਕ ਵੀਡੀਓ ਵਾਇਰਲ ਕੀਤੀ ਸੀ, ਉਹਨਾਂ ਨੇ ਆਖਿਆ ਕਿ ਅਸੀਂ ਗੱਲਬਾਤ ਕਰ ਰਹੇ ਹਾਂ ਕਿਸਾਨ ਜਥੇਬੰਦੀਆਂ ਨਾਲ, ਤੇ ਕਿਸਾਨ ਜਥੇਬੰਦੀਆਂ ਤੋਂ ਬਾਅਦ ਅਸੀਂ ਗੱਲ ਕਰਾਂਗੇ ਲੱਖੇ ਸੁਧਾਰੇ ਨਾਲ, ਤੇ ਇਹ ਗੱਲ ਜਿਹੜੀ ਹੈ ਦੁਬਾਰਾ ਇਸ ਅੰਦੋਲਨ ਨੂੰ ਨਵੇਂ ਸਿਰਿਓਂ ਉਲੀਕਣ ਦੇ ਲਈ ਅਸੀਂ ਇੱਕ ਰਣਨੀਤੀ ਤੇ ਕੰਮ ਕਰ ਰਹੇ ਹਾਂ। ਹੁਣ ਜਦੋਂ ਦੂਜੇ ਪਾਸੇ ਜਿਹੜਾ ਅਰੁਣ ਨਾਰੰਗ ਹੈ ਉਹਦੀ ਕੁੱਟਮਾਰ ਹੋਈ, ਪਰਚਾ ਦਰਜ ਹੋਇਆ, ਕੱਲ ਮਲੋਟ ਬੰਦ ਹੋਇਆ ਤੇ ਕੋਈ ਜਥੇਬੰਦੀਆਂ ਨੇ ਮਲੋਟ ਨੂੰ ਖੋਲਿਆ, ਦੁਕਾਨਦਾਰਾਂ ਨੇ ਆਖਿਆ ਕਿ ਨਹੀਂ ਅਸੀਂ ਸਾਡਾ ਕੋਈ ਸੰਬੰਧ ਨਹੀਂ, ਅਸੀਂ ਤਾਂ ਕਿਸਾਨੀ ਬਿੱਲਾਂ ਦੇ ਜਿਹੜੇ ਉਲਟ ਹੈ ਤੇ ਕਿਸਾਨਾਂ ਦੇ ਹੱਕ ਵਿੱਚ ਹੈ, ਤਾਂ ਇਹ ਗੱਲ ਜਿਹੜੀ ਹੈ ਲਗਾਤਾਰ ਵੱਧ ਰਹੀ ਹੈ। ਸਰਕਾਰ ਹੁਣ ਜਿੱਥੇ ਲਗਾਤਾਰ ਕਦੇ ਗਵਰਨਰ ਨੂੰ ਮਿਲ ਰਹੀ ਹੈ, ਕਦੇ ਕੁਛ ਕਰ ਰਹੀ ਹੈ, ਤਾਂ ਉੱਥੇ ਇਹ ਗੱਲ ਵੀ ਚੱਲ ਰਹੀ ਹੈ ਕਿ ਜਦੋਂ 200 ਤੋਂ ਵੱਧ ਜਾਨਾਂ ਚਲੀਆਂ ਗਈਆਂ ਤੇ BJP ਦੇ ਕਿਸੇ ਬੰਦੇ ਨੇ ਇੱਕ ਸ਼ਬਦ ਵੀ ਨਹੀਂ ਬੋਲਿਆ, ਤੇ ਹੁਣ ਅਰੁਣ ਨਾਰੰਗ ਦੀ ਜਿਹੜੀ ਹੈਗੀ ਹੈ ਕੁੱਟਮਾਰ ਦੇ ਉੱਤੇ ਇੰਨਾ ਕਿਉਂ ਰੌਲਾ ਰੱਪਾ ਪੈ ਰਿਹਾ, ਤਿਲ ਮਿਲਾ ਕਿਉਂ ਰਹੀ ਹੈ, ਭਾਵੇਂ ਇਹ ਕੁੱਟਮਾਰ ਗਲਤ ਹੈ, ਇਸ ਤਰ੍ਹਾਂ ਨਹੀਂ ਹੋਣੀ ਚਾਹੀਦੀ ਸੀ, ਪਰ ਦੂਜੇ ਪਾਸੇ ਗੁੱਸਾ ਹੈਗਾ, ਇਹ ਜਿਹੜਾ ਹਮਲਾ ਹੋਇਆ ਉਹ ਵੀ ਬੰਦ ਭੱਗ ਹੈ, ਪਰ ਲੋਕਾਂ ਦੇ ਗੁੱਸੇ ਦਾ ਜਿਹੜਾ ਸੰਕੇਤ ਹੈ ਉਸ ਨੂੰ ਵੀ ਸਰਕਾਰ ਨੂੰ ਸਮਝਣਾ ਚਾਹੀਦਾ। ਹੁਣ ਲਗਾਤਾਰ ਕਿਸਾਨਾਂ ਦੇ ਵਿਰੋਧ ਕਰਕੇ ਹਰਿਆਣਾ ਸਰਕਾਰ ਨੇ ਜਿਹੜੀਆਂ ਪੰਚਾਇਤੀ ਚੋਣਾਂ ਅੱਗੇ ਪਾਤੀਆਂ, ਜੀਰਕਪੁਰ ਦੇ ਵਿੱਚ ਭਾਜਪਾ ਤੇ ਹੋਰ ਕਿਸਾਨ ਆਹਮੋ ਸਾਹਮਣੇ ਹੋ ਗਏ, ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਸਿਰਜਿਆ ਜਾ ਰਿਹਾ ਹੈ। ਇੱਕ ਪਾਸੇ BJP ਇਹ ਕੋਸ਼ਿਸ਼ ਕਰਨ ਲੱਗੀ ਹੋਈ ਹੈ ਕਿ 2022 ਦੇ ਵਿੱਚ ਆਮਦਨ ਜਿਹੜੀ ਉਹ ਤਾਂ ਹੀ ਦੁੱਗਣੀ ਹੋਊਗੀ ਜੇ ਖੇਤੀ ਬਿੱਲ ਲਾਗੂ ਮਤਲਬ ਹੋਣਗੇ ਤਾਂ। ਨੀਤੀ ਆਯੋਗ ਜਿਹੜੀ ਤੁਸੀਂ ਪਹਿਲਾਂ ਚਰਚਾ ਕੀਤੀ ਹੈ ਕਿ ਨੀਤੀ ਆਯੋਗ ਦੇ ਬਦਲੇ ਜਿਹੜੇ ਰਮੇਸ਼ ਚੰਦ ਮੈਂਬਰ ਹੈ ਉਹ ਸਲਾਹ ਦੇ ਰਹੇ ਨੇ, ਮਨ ਕੀ ਬਾਤ ਵਾਲੇ ਗੱਲ ਕਰਨ ਵਾਲੇ ਪ੍ਰਧਾਨ ਮੰਤਰੀ ਕਹਿ ਰਹੇ ਹੈ ਕਿ ਖੇਤੀ ਦਾ ਜਿਹੜਾ ਆਧੁਨਿਕ ਕੀ ਕਰਨਾ ਉਹ ਸਮੇਂ ਦੀ ਲੋੜ ਹੈਗੀ ਹੈ। ਗੱਲਾਂ ਦੇ ਕੜਾਹ ਜਿਹੜਾ ਬਣਾ ਰਹੇ ਨੇ ਪਰ ਅਸਲੀਅਤ ਕੋਈ ਨੀ ਦੱਸ ਰਿਹਾ ਕਿ ਕਿਵੇਂ ਹੋਏਗਾ, ਕਿਸ ਤਰ੍ਹਾਂ ਹੋਏਗਾ, ਕਿਹੜੀ ਫਸਲ ਕਿੱਥੇ ਖਰੀਦੀ ਜਾਏਗੀ, ਕੀ ਭਾਅ ਹੋਏਗੀ। ਹੁਣ ਇਹ ਕਹਿ ਰਹੇ ਹੈ ਕਿ ਤੁਸੀਂ ਆਪਣੀ ਫਸਲ ਹੈ ਜਿਹੜੀ ਉਹ ਭਲਾ ਜਿੱਥੇ ਮਰਜ਼ੀ ਵੇਚੋ ਇੰਡੀਆ ਦੇ ਵਿੱਚ ਕਿਸੇ ਵੀ ਕੋਨੇ ਦੇ ਉੱਤੇ, ਲੋਕ ਤਾਂ ਇੱਕ ਮੰਡੀ ਤੋਂ ਦੂਜੀ ਮੰਡੀ ਚ ਨੀ ਵੇਚਣਾ ਚਾਹੁੰਦੇ ਕਿਉਂਕਿ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ, ਮੌਸਮ ਦਾ ਫਰਕ ਪੈ ਜਾਂਦਾ, ਸਰਦੀਆਂ ਦੇ ਵਿੱਚ ਬਹੁਤ ਸਾਰੇ ਲੋਕ ਨਰਮਾ ਕਪਾਹ ਸਟੋਰ ਕਰ ਲੈਂਦੇ ਆ ਪਰ ਉਹ ਸਿੱਲਾ ਵੀ ਹੋ ਜਾਂਦਾ, ਰੇਟ ਉਹਨਾਂ ਨੂੰ ਜ਼ਰੂਰ ਵੱਧ ਮਿਲਦਾ ਪਰ ਉਦੋਂ ਵੀ ਬੜੀਆਂ ਦਿੱਕਤਾਂ ਆਉਂਦੀਆਂ। ਬਹੁਤ ਸਾਰੇ ਲੋਕਾਂ ਨੇ ਜਿਹੜਾ ਬਾਸਮਤੀ ਹੈ, ਪਰਮਲ ਹੈ, ਝੋਨਾ ਉਹ ਵੀ ਸਟੋਰ ਕਰ ਲੈਂਦੇ ਆ ਪਰ ਬਾਅਦ ਦੇ ਵਿੱਚ ਕਈ ਵਾਰੀ ਪੇਮੈਂਟ ਦੀ ਮਸਲਾ ਆ ਜਾਂਦਾ ਹੈ ਜਾਂ ਹੋਰ ਕਈ ਗੱਲਾਂ ਹੋ ਜਾਂਦੀਆਂ। ਇਸ ਬਾਰੇ ਗੱਲਾਂ ਸਰਕਾਰ ਨੇ ਹਜੇ ਕਲੀਅਰ ਨਹੀਂ ਕੀਤੀਆਂ, ਸਰਕਾਰ ਗੱਲਬਾਤ ਹੀ ਬੜੇ ਪਕਾਉਣ ਤੇ ਲੱਗੀ ਹੋਈ ਹੈ। ਕਿਸਾਨ ਜਥੇਬੰਦੀਆਂ ਜਿਹੜੀਆਂ ਹੈਗੀਆਂ ਨੇ ਉਹ ਆਪਣੇ ਕੁਨਬੇ ਨੂੰ ਹੋਰ ਵੱਡਾ ਕਰਨ ਦੇ ਲਈ, ਆਪਣੇ ਇਸ ਸੰਘਰਸ਼ ਨੂੰ ਹੋਰ ਵੱਡਾ ਕਰਨ ਦੇ ਲਈ ਲਗਾਤਾਰ ਯਤਨਸ਼ੀਲ ਨੇ ਪਰ ਹੁਣ ਹਾਲੇ ਤੱਕ ਤੁਸੀਂ ਦੇਖੋ ਵੀ 6 ਮਹੀਨਿਆਂ ਤੋਂ ਵੱਧ ਸਮਾਂ ਹੋ ਗਿਆ, ਹਾਲੇ ਤੱਕ ਕੋਈ ਰਿਜ਼ਲਟ ਨਹੀਂ ਨਿਕਲਿਆ। ਚਿੰਤਾ ਇਸ ਗੱਲ ਦੀ ਹੈ, ਸਰਦੀ ਪਹਿਲਾਂ ਸੀ ਔਰ ਮੌਸਮ ਬੜਾ ਖਰਾਬ ਸੀ, ਹੁਣ ਵੀ ਅਪ੍ਰੈਲ ਹੁਣ ਚੜ੍ਹਨ ਵਾਲੀ ਹੈ, 7-8 ਅਪ੍ਰੈਲ ਨੂੰ ਜਿਹੜੀ ਕਣਕ ਦੀ ਵਾਢੀ ਹੋ ਜਾਣੀ ਹੈ ਸ਼ੁਰੂ ਅੱਗੇ ਦੀ ਜਿਹੜੀ ਕਣਕ ਹੈ, ਪਰ ਸਰਕਾਰ ਨੇ ਹਾਲੇ ਤੱਕ ਕੁਝ ਨੀ ਸੋਚਿਆ। ਸਰਕਾਰ ਗੱਲੀ ਬਾਤੀ ਸਾਰੀ ਜਾਂਦੀ ਹੈ, ਹੈਰਾਨੀ ਇਸ ਗੱਲ ਦੀ ਹੈ ਸਰਕਾਰ ਨੂੰ ਇੱਕ ਕੰਕਰੀਟ ਪ੍ਰੋਗਰਾਮ ਦੇਣਾ ਚਾਹੀਦਾ ਸੀਗਾ ਕਿ ਜੇ ਤੁਹਾਨੂੰ ਕੋਈ ਨੁਕਸਾਨ ਹੁੰਦਾ ਤਾਂ ਆ ਲੋ ਜੀ ਅਸੀਂ ਤੁਹਾਨੂੰ ਇਸ ਗੱਲ ਦਾ ਭਰੋਸਾ ਦਿੰਦੇ ਹਾਂ ਕਿ ਬਿੱਲ ਜਿਹੜਾ ਹੈਗਾ ਇਹਨੂੰ ਅਸੀਂ ਪੈਂਡਿੰਗ ਕਰ ਸਕਦੇ ਹਾਂ, ਇਹਨੂੰ ਅੱਗੇ ਪਾ ਸਕਦੇ ਹਾਂ। ਸਿਰਫ ਗੱਲਾਂ ਬਾਤਾਂ ਨਾਲ ਕਰ ਰਹੀ ਹੈ, ਗੱਲਾਂ ਬਾਤਾਂ ਨਾਲ ਜਿਹੜੇ ਕਿਸਾਨ ਹੈ ਉਹ ਸੈਟਿਸਫਾਈ ਨਹੀਂ ਹੋ ਰਹੇ, ਇਸ ਕਰਕੇ ਮਸਲਾ ਜਿਹੜਾ ਲਗਾਤਾਰ ਵੱਧ ਰਿਹਾ। ਹੁਣ ਮੌਸਮ ਵੀ ਗਰਮੀ ਦਾ ਹੋ ਗਿਆ, ਅੱਜ ਮੱਛਰ ਵੀ ਹੋ ਗਿਆ, ਗਰਮੀ ਵੀ ਹੋ ਗਈ, ਹੌਲੀ ਆਪਣਾ ਜਿਹੜੇ ਹਾਲਾਤ ਵੀ ਜਿਹੜੇ ਕਾਫੀ ਬਦਲ ਗਏ, ਔਰ ਕਿਸਾਨ ਸਰਕਾਰ ਦੇ ਮੂੰਹ ਵੱਲ ਦੇਖ ਰਿਹਾ। ਇਹ ਜਿਹੜੀ ਅਰੁਣ ਨਾਰੰਗ ਵਾਲੀ ਘਟਨਾ ਤੋਂ ਬਾਅਦ ਸਰਕਾਰ ਨੂੰ ਕੁਝ ਸੋਚਣਾ ਚਾਹੀਦਾ ਕਿ ਕੋਈ ਘਟਨਾ ਇਸ ਤਰ੍ਹਾਂ ਦੀ ਨਾ ਹੋਵੇ ਕਿ ਟਕਰਾਅ ਜਿਹੜਾ ਉਹ ਇਸ ਤੋਂ ਵੀ ਜ਼ਿਆਦਾ ਵੱਧ ਜਾਵੇ।
ਜੀ, ਕਿਤੇ ਨਾ ਕਿਤੇ ਇਹ ਕਾਫੀ ਸ਼ੰਕਾ ਜਿਹੜੀ ਹੈ ਉਹ ਪੈਦਾ ਕਰਦੀਆਂ ਨੇ ਘਟਨਾਵਾਂ, ਕਿਉਂਕਿ ਇਹੋ ਜਿਹੀਆਂ ਘਟਨਾਵਾਂ ਸਿਰਫ ਭਾਰਤ ਦੇ ਵਿਚ ਹੀ ਨਹੀਂ ਹੈ, ਪੰਜਾਬ ਦੇ ਵਿਚ ਹੀ ਨਹੀਂ, ਸਗੋਂ ਬਾਹਰਲੇ ਮੁਲਕਾਂ ਦੇ ਵਿਚ ਜਦੋਂ ਅਸੀਂ ਆਸਟ੍ਰੇਲੀਆ, ਕੈਨੇਡਾ, ਨਿਊਜ਼ੀਲੈਂਡ ਦੀ ਗੱਲ ਕਰਦੇ ਹਾਂ, ਬਿੱਟਾ ਸਾਹਿਬ, ਬਹੁਤ ਸਾਰੀਆਂ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਅਸਲ ਦੇ ਵਿਚ ਇਸ ਪ੍ਰੋਟੈਸਟ ਦੇ ਕਾਰਨ ਵਾਪਰੀਆਂ ਨੇ, ਕਿਉਂਕਿ ਜਿਹੜਾ ਪ੍ਰੋਟੈਸਟ ਭਾਰਤ ਦੇ ਵਿਚ ਚੱਲ ਰਿਹਾ, ਸੋ ਉਹੀ ਫਾਰਮਰ ਪ੍ਰੋਟੈਸਟ ਜਿਹੜਾ ਆ ਉਸ ਦੇ ਸੰਬੰਧ ਦੇ ਵਿਚ ਕੁਝ ਪ੍ਰੋਟੈਸਟ ਜਿਹੜੇ ਆ ਉਹ ਇਨ੍ਹਾਂ ਮੁਲਕਾਂ ਦੇ ਵਿਚ ਵੀ ਲਗਾਤਾਰ ਆਯੋਜਿਤ ਹੁੰਦੇ ਆ ਰਹੇ ਆ। ਔਰ ਪਿਛਲੇ ਮਹੀਨਿਆਂ ਦੀਆਂ ਘਟਨਾਵਾਂ ਵੱਲ ਨਜ਼ਰ ਮਾਰੀਏ ਤਾਂ ਕੁਝ ਘਟਨਾਵਾਂ ਨੂੰ ਹੇਟ ਕ੍ਰਾਈਮ ਦੇ ਨਾਲ ਵੀ ਜੋੜਿਆ ਜਾ ਰਿਹਾ ਇਨ੍ਹਾਂ ਮੁਲਕਾਂ ਦੇ ਵਿਚ, ਜਿਵੇਂ ਸਿਡਨੀ ਦੇ ਹੈਰਿਸ ਪਾਰਕ ਦੇ ਵਿਚ ਜਿਹੜਾ ਹਾਦਸਾ ਵਾਪਰਿਆ, ਹਨਾ, ਉਥੇ ਕੁਝ ਸਿੱਖ ਸਟੂਡੈਂਟਸ ਦੇ ਉੱਤੇ ਹਮਲਾ ਹੋਇਆ ਜਿਹੜਾ ਹੈਮਰਸ ਦੇ ਨਾਲ ਤੇ ਬੈਟਸ ਦੇ ਨਾਲ, ਹਨਾ। ਔਰ ਇਹ ਕੀ ਸੀ ਕਿ ਆਪਸ ਦੇ ਵਿਚ ਇਕ ਤਰ੍ਹਾਂ ਦੀ ਜਿਹੜੀ ਨਫ਼ਰਤ ਆ ਉਹ ਵੀ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਉਹ ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਜਾ ਰਹੀ ਆ। ਅਸਲ ਚ ਮੁੱਦਾ ਤਾਂ ਜਿਹੜਾ ਆ ਉਹ ਦੇਖੋ ਕਿਸਾਨਾਂ ਦਾ ਤੇ ਸਰਕਾਰ ਦਾ ਆ, ਪਰ ਇਸ ਨੂੰ ਰੂਪ ਜਿਹੜਾ ਕੋਈ ਹੋਰ ਦਿੱਤਾ ਜਾ ਰਿਹਾ ਇਸ ਵੇਲੇ। ਇਸੇ ਤਰ੍ਹਾਂ ਦੀ ਇੱਕ ਘਟਨਾ ਜਿਹੜੀ ਉਹ ਨਿਊਜ਼ੀਲੈਂਡ ਦੇ ਵਿਚ ਵੀ ਵਾਪਰੀ ਆ, ਸੋ ਉਥੇ ਵੀ ਸ਼ਰੇਆਮ ਜਿਹੜਾ ਸੋਸ਼ਲ ਮੀਡੀਆ ਆ ਉਹਦੇ ਉੱਤੇ ਇੱਕ ਸਿੱਖ ਨੌਜਵਾਨ ਜਿਹੜਾ ਆ ਉਹਨੂੰ ਟੈਰਰਿਸਟ ਜਿਹੜਾ ਦੱਸ ਕੇ ਦਰਸਾ ਕੇ ਉਹਦੇ ਬਾਰੇ ਚ ਬਹੁਤ ਤਰ੍ਹਾਂ ਦੀ ਜਿਹੜੀ ਨਫ਼ਰਤ ਆ ਕਮੈਂਟਸ ਦੇ ਵਿਚ ਫੈਲਾਈ ਗਈ ਆ, ਔਰ ਹੁਣ ਇਸ ਵੇਲੇ ਸਰਕਾਰ ਨੇ ਉਹਨੂੰ ਹੇਟ ਕ੍ਰਾਈਮ ਦੇ ਨਾਲ ਜੋੜ ਕੇ ਉਸ ਨੂੰ ਕੋਰਟ ਦੇ ਵਿਚ ਉਹ ਜਿਹੜਾ ਕੇਸ ਆ ਉਹ ਚਲਾ ਗਿਆ ਆ। ਇਸੇ ਤਰ੍ਹਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਘਟਨਾਵਾਂ ਉਹ ਕੈਨੇਡਾ ਦੇ ਵਿਚ ਵੀ ਵਾਪਰ ਰਹੀਆਂ, ਸੋ ਇਹ ਜਿਹੜੀਆਂ ਘਟਨਾਵਾਂ ਨੇ ਇਹ ਮਾਹੌਲ ਨੂੰ ਅਸ਼ਾਂਤ ਵੀ ਕਰ ਰਹੀਆਂ ਨੇ, ਔਰ ਜਦੋਂ ਵਿਦੇਸ਼ਾਂ ਦੇ ਵਿਚ ਇਹੋ ਜਿਹਾ ਕੁਛ ਵਾਪਰਦਾ ਤਾਂ ਫਿਰ ਹੋਰ ਵੀ ਚੁਕੰਨੇ ਹੋਣਾ ਪੈਂਦਾ ਇਥੋਂ ਦੇ ਲੋਕਾਂ ਨੂੰ, ਜਾਂ ਫਿਰ ਜਿਹੜੇ ਇਥੋਂ ਦੇ ਮੋਹਤਰਬੰਦ ਜਿਹੜੇ ਬੰਦੇ ਨੇ ਔਰ ਜ਼ਿੰਮੇਵਾਰ ਜਿਹੜੇ ਲੋਕ ਨੇ ਆਗੂ ਨੇ। ਔਰ ਆਖਿਰ ਜਦੋਂ ਅਸੀਂ ਗੱਲ ਫਿਰ ਉਸ ਸੰਘਰਸ਼ ਦੇ ਨਾਲ ਜੋੜ ਕੇ ਦੇਖਦੇ ਹਾਂ ਤਾਂ ਅਰੁਣ ਨਾਰੰਗ ਦੀ ਜਿਹੜੀ ਇਹ ਕੁੱਟਮਾਰ ਦੀ ਘਟਨਾ ਜਿਹੜੀ ਆ ਉਹ ਵਾਪਰਦੀ ਆ, ਤਾਂ ਇਹੋ ਜਿਹੀਆਂ ਘਟਨਾਵਾਂ ਦੇ ਨਾਲ ਜਿਹੜਾ ਸੰਘਰਸ਼ ਆ ਉਹ ਕਿਸੇ ਹੋਰ ਪਾਸੇ ਵੱਲ ਜਿਹੜਾ ਕੇਂਦਰਿਤ ਕੀਤਾ ਜਾ ਰਿਹਾ ਆ। ਸੋ ਇਹ ਸਰਕਾਰ ਦੀਆਂ ਖੁਦ ਦੀਆਂ ਜਿਹੜੀਆਂ ਤਜਵੀਜ਼ਾਂ ਨੇ ਜਾਂ ਫਿਰ ਕੁਛ ਇਹੋ ਜਿਹੇ ਸ਼ਰਾਰਤੀ ਅਨਸਰ ਜਿਹੜੇ ਨੇ ਉਹ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਉਹਨਾਂ ਨੂੰ ਅੰਜਾਮ ਦੇਣ ਦੇ ਵਿਚ ਆਪਣਾ ਰੋਲ ਅਦਾ ਕਰ ਰਹੇ ਨੇ, ਇਹ ਵੀ ਇੱਕ ਬਹੁਤ ਵੱਡਾ ਇਸ ਵੇਲੇ ਸਵਾਲ ਬਣਿਆ ਹੋਇਆ। ਇਸ ਵੇਲੇ ਨਾ ਇਨ੍ਹਾਂ ਮੁਲਕਾਂ ਦੇ ਵਿਚ ਇਸ ਸੰਘਰਸ਼ ਨੂੰ ਲੈ ਕੇ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਮੀਟਿੰਗਸ ਆ ਉਹ ਵੀ ਕੀਤੀਆਂ ਜਾ ਰਹੀਆਂ, ਬਹੁਤ ਸਾਰੇ ਸੈਮੀਨਾਰ ਜਿਹੜੇ ਆ ਉਹ ਆਯੋਜਿਤ ਕੀਤੇ ਜਾ ਰਹੇ ਆ ਆਸਟ੍ਰੇਲੀਆ ਦੇ ਵਿਚ ਵੀ। ਔਰ ਜਿਹੜਾ ਫਿਰ ਜਿਹੜਾ ਭਾਈਚਾਰੇ ਦਾ ਮੇਨ ਜਿਹੜਾ ਸਵਾਲ ਹੈ ਉਹ ਇੱਥੇ ਆ ਕੇ ਖੜ ਜਾਂਦਾ ਕਿ ਆਖਿਰ ਜਿਹੜਾ ਕਿਸਾਨਾਂ ਦਾ ਜਿਹੜਾ ਸੰਘਰਸ਼ ਹੈ ਉਹ ਕਿੰਨਾ ਲੰਮਾ ਜਾਏਗਾ, ਔਰ ਕਿੰਨਾ ਲੰਬਾ ਇਸ ਨੂੰ ਖਿੱਚਿਆ ਜਾ ਰਿਹਾ ਸਰਕਾਰ ਵੱਲੋਂ, ਜਾਂ ਫਿਰ ਸਰਕਾਰ ਦੀ ਜਾਂ ਫਿਰ ਕਿਸ ਦੀ ਜਿਹੜੀ ਚਾਲ ਹੈ ਕਿ ਕਿਸੇ ਨਤੀਜੇ ਤੇ ਅਸੀਂ ਨਹੀਂ ਪਹੁੰਚ ਰਹੇ। ਪਹਿਲਾਂ ਵੀ ਖੈਰ ਮੈਂ ਇਹੀ ਗੱਲ ਕੀਤੀ ਆ, ਪਰ ਦੂਜੇ ਪਾਸੇ ਜਦੋਂ ਅਸੀਂ ਹੇਟ ਕ੍ਰਾਈਮ ਵਰਗੀਆਂ ਘਟਨਾਵਾਂ ਨੂੰ ਦੇਖਦੇ ਹਾਂ ਬਿੱਟਾ ਸਾਹਿਬ, ਤਾਂ ਉਹਦੇ ਨਾਲ ਸਾਡੇ ਆਪਣੇ ਜਿਹੜੇ ਭਾਈਚਾਰੇ ਦੇ ਲੋਕ ਆ ਉਹਨਾਂ ਦੇ ਉੱਤੇ ਵੀ ਸਿੱਧਾ ਅਸਰ ਪੈਂਦਾ। ਦੇਖੋ, ਇੱਕ ਤਾਂ ਜਿਹੜਾ ਅਸਰ ਹੈ ਉਹ ਇਹ ਪੈਂਦਾ ਕਿ ਜਦੋਂ ਵੀ ਇਹੋ ਜਿਹੀ ਕੋਈ ਘਟਨਾ ਵਾਪਰਦੀ ਆ ਤਾਂ ਜਿਹੜਾ ਆਲੇ ਦੁਆਲੇ ਦਾ ਮਾਹੌਲ ਹੈ ਉਹ ਤਾਂ ਪ੍ਰਭਾਵਿਤ ਹੁੰਦਾ ਹੀ ਹੁੰਦਾ, ਪਰ ਮਾਨਸਿਕ ਸਥਿਤੀ ਜਿਹੜੀ ਆ ਉਹਦੇ ਉੱਤੇ ਵੀ ਇੱਕ ਵੱਡਾ ਅਸਰ ਜਿਹੜਾ ਉਹਦਾ ਪੈਂਦਾ ਆ, ਜਿਹੜਾ ਕਿ ਇੱਥੇ ਸਿੱਧੇ ਤੌਰ ਦੇ ਉੱਤੇ ਪੈ ਰਿਹਾ। ਜਦੋਂ ਵੀ ਉੱਥੇ ਕੁਛ ਵਾਪਰਦਾ ਤਾਂ ਇੱਥੋਂ ਦੇ ਲੋਕ ਜਿਹੜੇ ਆ, ਜਦੋਂ 26 ਜਨਵਰੀ ਵਾਲੀ ਜਿਹੜੀ ਘਟਨਾ ਵਾਪਰੀ ਹੈ ਉਸ ਤੋਂ ਬਾਅਦ ਬਹੁਤ ਸਾਰੇ ਜਿਹੜੇ ਲੋਕ ਸੀ ਉਹ ਇਸ ਸਥਿਤੀ ਦੇ ਵਿੱਚੋਂ ਨਿਕਲੇ ਆ ਕਿ ਉਹਨਾਂ ਨੂੰ ਕਿੰਨੇ ਕਿੰਨੇ ਦਿਨ ਕਿੰਨੇ ਕਿੰਨੇ ਰਾਤਾਂ ਨੀਂਦ ਨਹੀਂ ਆਈ, ਹਨਾ, ਉਹਨਾਂ ਨੂੰ ਲੱਗਿਆ ਕਿ ਪਤਾ ਨਹੀਂ ਫਿਰ ਪੰਜਾਬ ਦਾ ਹੁਣ ਭਵਿੱਖ ਜਿਹੜਾ ਆ ਉਹ ਖੂਹ ਖਾਤੇ ਨਾ ਪਾ ਦਿੱਤਾ ਜਾਵੇ, ਹੈ ਨਾ। ਸੋ ਇਹਦੇ ਬਾਰੇ ਤੁਸੀਂ ਕੀ ਸੋਚਦੇ ਹੋ?
ਬਿਲਕੁਲ ਜੀ, ਕੱਲ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ 144 ਤੋਂ ਵੱਧ ਉਹਨਾਂ ਨੌਜਵਾਨਾਂ ਨੂੰ ਸਨਮਾਨਿਤ ਕੀਤਾ ਗਿਆ ਜਿਹੜੇ 26 ਜਨਵਰੀ ਵਾਲੇ ਦਿਨ ਟਰੈਕਟਰ ਮਾਰਚ ਦੌਰਾਨ ਗ੍ਰਿਫ਼ਤਾਰ ਕੀਤੇ ਸੀ। ਔਰ ਮੈਂ ਉਹਨਾਂ ਨੂੰ ਨਿੱਜੀ ਤੌਰ ਤੇ ਕੱਲੇ ਕੱਲੇ ਬੰਦੇ ਨੂੰ ਮਿਲਿਆ, ਜਿਹਦੇ ਚ ਰਣਜੀਤ ਸਿੰਘ ਹੈ, ਮਹਿੰਦਰ ਸਿੰਘ ਖਾਲਸਾ ਹੈ, ਔਰ ਉਹਦੇ ਚ ਗੁਰਮੁਖ ਸਿੰਘ ਹੈ, ਜਿਨ੍ਹਾਂ ਨੇ 1965 ਦੀ ਜੰਗ ਲੜੀ ਭਾਰਤ ਪਾਕਿਸਤਾਨ ਵਾਲੀ। ਔਰ ਉਹਨਾਂ ਨੂੰ ਮੈਂ ਕੱਲੇ ਕੱਲੇ ਨੂੰ ਮਿਲਿਆ। ਰਣਜੀਤ ਸਿੰਘ ਨੂੰ ਮੈਂ ਜਦੋਂ ਪੁੱਛਿਆ 29 ਮਾਰਚ ਨੂੰ ਜਦੋਂ ਘਟਨਾ ਹੁੰਦੀ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਾਲੇ ਮਸਲੇ ਦੇ ਵਿੱਚ ਉਹਨੂੰ ਫੜ ਕੇ ਲੈ ਕੇ ਜਾਂਦੇ ਨੇ, ਉਹਨੂੰ ਕੁੱਟਮਾਰ ਕਰਦੇ ਨੇ ਔਰ ਇੰਨੀ ਤਾਂ ਨੂੰ ਕੁੱਟਦੇ ਨੇ ਔਰ ਉਹਨੂੰ ਜਲੀਲ ਵੀ ਕਰਦੇ ਨੇ ਪੂਰੀ ਤਰ੍ਹਾਂ, ਥਾਣੇ ਚ ਵੀ ਉਹਨੂੰ ਜਾ ਕੇ ਜਲੀਲ ਕਰਦੇ ਤੇ ਉਹਦੇ ਇਸ ਦੋਸ਼ ਲਾਉਂਦੇ ਨੇ ਕਿ ਤੁਸੀਂ ਜੀ SHO ਤੇ ਹਮਲਾ ਕੀਤਾ, ਤੁਸੀਂ SHO ਦੀ ਕਿਰਪਾਨ ਮਾਰੀ ਹੈ। ਤਾਂ ਗੁਰਮੁਖ ਸਿੰਘ ਜਿਨ੍ਹਾਂ ਨੇ 1965 ਦੇ ਵਿੱਚ ਜੰਗ ਜਿੱਤੀ ਔਰ ਉਹਨਾਂ ਨੂੰ ਮੈਡਲ ਮਿਲੇ ਫੌਜ ਵੱਲੋਂ, ਤੇ ਉਹਨਾਂ ਨੇ ਆਖਿਆ ਕਿ ਮੈਨੂੰ ਬਹੁਤ ਜਲੀਲ ਕੀਤਾ ਜਾਣ ਬੁੱਝ ਕੇ। ਤੇ ਇਸੇ ਤਰ੍ਹਾਂ ਹੀ ਮਹਿੰਦਰ ਸਿੰਘ ਖਾਲਸਾ ਜਿਨ੍ਹਾਂ ਨੂੰ ਜੰਮੂ ਤੋਂ ਗ੍ਰਿਫ਼ਤਾਰ ਕਰਕੇ ਲਿਆਂਦਾ ਔਰ ਜਿਨ੍ਹਾਂ ਨੇ ਅਪੀਲ ਵੀ ਕੀਤੀ ਸੀ ਕਿ ਅਸੀਂ ਸ਼ਾਂਤੀ ਚਾਹੁੰਦੇ ਹਾਂ, ਅਸੀਂ ਕੋਈ ਲੜਾਈ ਝਗੜਾ ਨਹੀਂ ਚਾਹੁੰਦੇ, ਉਹ 26 ਜਨਵਰੀ ਵਾਲੇ ਦਿਨ ਮੀਡੀਆ ਦੇ ਸਾਹਮਣੇ, ਤਾਂ ਉਸ ਅਪੀਲ ਦੀ ਜਿਹੜੀ ਹੈਗੀ ਹੈ ਵੀਡੀਓ, ਉਸ ਨੂੰ ਆਧਾਰ ਬਣਾ ਕੇ ਕਿ ਤੁਸੀਂ ਜੀ ਗਲਤ ਲੋਕਾਂ ਨੂੰ ਸੂਚਨਾ ਦਿੱਤੀ ਹੈ ਤੇ ਤੁਹਾਡੇ ਨਾਲ ਇਸ ਤਰ੍ਹਾਂ ਦਾ ਵਰਤਾਰਾ ਹੋਏਗਾ। ਆਕਾਸ਼ਦੀਪ ਜਿਹੜਾ ਮੁੰਡਾ 18 ਸਾਲ ਦਾ ਹੈ, ਜਿਹੜਾ ਜਿਹਨੇ ਇੱਕ ਫੋਟੋ ਹੀ ਪਾਈ ਸੀ ਆਪਣੀ, ਸਟੇਟਸ ਪਾਇਆ ਸੀਗਾ ਜੋ ਲਾਲ ਕਿਲੇ ਦੇ ਕੋਲੇ ਖੜਾ, ਤਾਂ ਉਹਨੂੰ 13 ਫਰਵਰੀ ਨੂੰ ਚੱਕ ਲਿਆ ਜਾਂਦਾ, ਜੰਮੂ ਥਾਣੇ ਚ ਬੁਲਾਇਆ ਜਾਂਦਾ ਪਹਿਲਾਂ ਕਿ ਤੁਸੀਂ ਇੱਥੇ ਆਓ, ਤੁਹਾਡੇ ਨਾਲ ਗੱਲ ਕਰਨੀ ਹੈ, ਤੇ ਉਸ ਤੋਂ ਬਾਅਦ ਉਹਨੂੰ ਸਿੱਧਾ ਇੱਥੇ ਦਿੱਲੀ ਲਿਆਂਦਾ ਜਾਂਦਾ। ਇਸੇ ਤਰ੍ਹਾਂ ਹੀ ਇੱਕ ਹੋਰ ਲੜਕਾ ਜਿਹਦੇ ਗੋਲੀ ਵੱਜੀ ਸੀ, ਗਗਨਦੀਪ ਸਿੰਘ ਉਹਦਾ ਨਾਮ ਹੈਗਾ, ਉਸ ਜਿਹੜਾ ਲਾਲ ਕਿਲੇ ਦੀ ਘਟਨਾ ਵਾਇਰਲ ਹੁੰਦੀ ਹੈ, ਵੀਡੀਓ ਵਾਇਰਲ ਹੁੰਦੀ ਹੈ ਕਿ ਉਪਰੋਂ ਗੋਲੀ ਚੱਲਦੀ ਹੈ ਤੇ ਥੱਲੇ ਇੱਕ ਮੁੰਡੇ ਦੀ ਗੋਲੀ ਵੱਜਦੀ ਹੈ ਪੈਰ ਦੇ ਵਿੱਚ, ਤੇ ਪੈਰ ਉਹਨੂੰ ਕੋਈ ਲੋਕ ਕੋਈ ਇੱਕ ਸਾਫੇ ਨਾਲ ਜਾਂ ਇੱਕ ਦਸਤਾਰ ਨਾਲ ਉਹਦਾ ਪੈਰ ਬੰਨ ਰਹੇ ਨੇ, ਉਹ ਚੋਂ ਖੂਨ ਨਿਕਲ ਰਿਹਾ, ਉਹਨੂੰ ਹਸਪਤਾਲ ਤੋਂ ਲਿਜਾਇਆ ਗਿਆ, ਬਾਅਦ ਦੇ ਵਿੱਚ ਉਹ ਕੱਲ ਪਰਸੋਂ ਦੀ ਜਮਾਨਦ ਵੀ ਹੋਈ ਹੈ। ਸੋ ਇਸ ਤਰ੍ਹਾਂ ਕਾਫੀ ਨੌਜਵਾਨਾਂ ਨਾਲ ਮੇਰੀ ਗੱਲ ਹੋਈ ਹੈ। ਜਗਾਰ ਸਿੰਘ ਵਾਲਾ ਤਕੀਏ ਵਾਲਾ ਪਿੰਡ ਹੈਗਾ ਮੋਗੇ ਜ਼ਿਲ੍ਹੇ ਦੇ ਵਿੱਚ, 6 ਮੁੰਡੇ ਉੱਥੋਂ ਚੱਕੇ ਸੀ। ਬੰਗੀ ਪਿੰਡ ਹੈਗਾ ਜ਼ਿਲ੍ਹਾ ਬਠਿੰਡੇ ਦਾ, 13 ਮੁੰਡੇ ਉੱਥੋਂ ਚੱਕੇ ਸੀਗੇ ਔਰ ਪੰਜਾਬ ਤੋਂ ਕਾਫੀ ਮੁੰਡੇ ਗ੍ਰਿਫ਼ਤਾਰ ਕੀਤੇ ਸੀ। ਉਹਨਾਂ ਨੂੰ ਜਦੋਂ ਮੈਂ ਪੁੱਛਿਆ, ਉਹਨਾਂ ਨੂੰ ਸਨਮਾਨ ਕੀਤਾ ਤੇ ਉਹਨਾਂ ਨੂੰ ਪੁੱਛਿਆ ਮੈਂ ਕਿ ਹੋਇਆ ਕੀ, ਉਹ ਕਹਿੰਦੇ ਜੀ ਹੋਣਾ ਕੁਛ ਨੀ ਸੀਗਾ, ਅਸੀਂ ਸਾਡੇ ਨਾਲ ਦੇ 2 ਬੰਦੇ ਵਿਛੜ ਗਏ, ਅਸੀਂ ਉਹਨਾਂ ਦਾ ਪਤਾ ਕਰਨ ਚਲੇ ਗਏ, ਪਤਾ ਕਿਸੇ ਪੁਲਿਸ ਵਾਲੇ ਨੂੰ ਪੁੱਛ ਲਿਆ ਵੀ ਅਸੀਂ ਜੀ ਲਾਲ ਕਿਲੇ ਵਾਲੇ ਪਾਸੇ ਜਾਣਾ ਹੈ ਜਾਂ ਜਿੱਧਰ ਟਰੈਕਟਰ ਮਾਰਚ ਜਾਣਾ, ਤੇ ਪੁਲਿਸ ਵਾਲੇ ਕਹਿੰਦੇ ਆਓ ਤੁਹਾਨੂੰ ਰਾਹ ਦੱਸ ਦਿੰਦੇ ਆ, ਉਹ ਕਰਦੇ ਕਰਾਉਂਦੇ ਪੁਲਿਸ ਵਾਲੇ ਉਹਨਾਂ ਨੂੰ ਥਾਣੇ ਲੈ ਗਏ। ਥਾਣੇ ਲਿਜਾਣ ਤੋਂ ਬਾਅਦ ਉਹਨੂੰ ਕਿਹਾ ਬੈਠੋ ਇੱਥੇ, ਉਹ ਬੈਠਣ ਲੱਗੇ, ਜਸਵਿੰਦਰ ਸਿੰਘ ਬੁੱਤਰ ਇੱਕ ਕਬੱਡੀ ਦਾ ਕਮੈਂਟੇਟਰ ਹੈ, ਉਹ ਵੀ ਉਹਨਾਂ ਦੇ ਨਾਲ ਚਲਾ ਗਿਆ। ਤਾਂ ਉਸ ਤੋਂ ਬਾਅਦ ਉਹਨਾਂ ਨੂੰ ਸ਼ਾਮ ਨੂੰ ਆਖਿਆ ਕਿ ਤੁਸੀਂ ਜੇ ਤੁਹਾਡਾ ਬੰਦੇ ਲੱਭ ਗਏ ਉਹ ਫਲਾਣੇ ਥਾਣੇ ਜਾਂ ਉੱਥੇ ਸਾਨੂੰ ਲੈ ਕੇ ਚੱਲਦੇ ਆ। ਤਾਂ ਉੱਥੇ ਕਹਿੰਦੇ ਜਦੋਂ ਸਾਨੂੰ ਲੈ ਕੇ ਗਏ ਤੇ ਉਦੋਂ ਸਾਨੂੰ ਪਤਾ ਲੱਗਿਆ ਵੀ ਸਾਡੇ ਖਿਲਾਫ਼ ਤਾਂ ਪਰਚਾ ਦਰਜ ਹੋ ਗਿਆ। ਉਹ ਕਹਿੰਦੇ ਜੀ ਸਾਡੇ ਕੋਲ ਤਾਂ ਹੈ ਹੀ ਕੁਛ ਨੀ, ਬਟੂਏ ਉਹਨਾਂ ਦੇ ਰੱਖ ਲਏ, ਮੋਬਾਈਲ ਉਹਨਾਂ ਦੇ ਰੱਖ ਲਏ, ਦਿੱਲੀ ਚੋਂ ਕਿਸੇ ਨੂੰ ਜਾਣਦੇ ਨੀ ਸੀਗੇ। ਚੌਥੇ ਪੰਜਵੇਂ ਦਿਨ ਉਹਨਾਂ ਨੂੰ ਜਦੋਂ ਜੇਲ੍ਹ ਭੇਜ ਦਿੱਤਾ ਗਿਆ ਤਾਂ ਫਿਰ ਉਹਨਾਂ ਨੂੰ ਪਤਾ ਲੱਗ ਗਿਆ ਕਿ ਉਹਨਾਂ ਦਾ ਪਰਚਾ ਦਰਜ ਹੈਗਾ। ਫਿਰ ਉਹ ਕਹਿੰਦੇ ਕਿ ਜੇਲ੍ਹ ਚ ਅਖਬਾਰ ਆਉਂਦੇ ਸੀਗੇ, ਜੇਲ੍ਹ ਚ ਟੀਵੀ ਚੱਲਦਾ ਸੀ, ਤੇ ਫਿਰ ਪਤਾ ਲੱਗਿਆ ਕਿ ਦਿੱਲੀ ਕਮੇਟੀ ਨੇ ਕੋਈ ਲੀਗਲ ਟੀਮ ਬਣਾਈ ਹੈ। ਤਾਂ ਫਿਰ ਉਹਨਾਂ ਨੂੰ ਹੌਸਲਾ ਹੋਇਆ ਵੀ ਸ਼ਾਇਦ ਸਾਡੀ ਕੋਈ ਗੱਲ ਸੁਣੀ ਜਾਵੇ। ਫਿਰ ਉੱਥੇ ਕੱਪੜੇ ਵੀ ਪਹੁੰਚ ਗਏ, ਕੋਈ ਹੋਰ ਸਮਾਨ ਵੀ ਪਹੁੰਚ ਗਿਆ, ਤਾਂ ਪੈਰਵਾਈ ਉਹਨਾਂ ਦੀ ਹੋ ਗਈ। ਤੇ ਉਹ ਕੋਈ 43 ਦਿਨਾਂ ਬਾਅਦ ਰਿਹਾ ਹੋਇਆ, ਕੋਈ 26 ਦਿਨਾਂ ਬਾਅਦ ਰਿਹਾ ਹੋਇਆ, ਕੋਈ 13 ਦਿਨਾਂ ਬਾਅਦ ਰਿਹਾ ਹੋਇਆ। ਤੇ ਜੇ ਅਸੀਂ ਦੂਜੇ ਪਾਸੇ ਦੇਖ ਲਈਏ ਸਿਟੀਜਨ ਅਮੈਂਡਮੈਂਟ ਬਿੱਲ ਵਾਲੇ ਮਸਲੇ ਦੇ ਵਿੱਚ, ਜਿਹੜਾ ਦਿੱਲੀ ਦੇ ਵਿੱਚ ਸੰਘਰਸ਼ ਚੱਲਿਆ ਸੀਗਾ 1.5 ਸਾਲ ਪਿਛਲੇ ਪਹਿਲਾਂ ਤੋਂ, ਉਹਦਾ ਕੋਈ ਵੀ ਬੰਦੇ ਦੀ ਹਾਲੇ ਤੱਕ ਜ਼ਮਾਨਤ ਨਹੀਂ ਹੋਈ। ਜਦੋਂ ਕਹਿੰਦੇ ਅਸੀਂ ਉਹਨਾਂ ਨੂੰ ਮਿਲਦੇ ਸੀ ਤੇ ਸਾਨੂੰ ਡਰ ਲੱਗਦਾ ਸੀਗਾ, ਸਾਨੂੰ ਇਹ ਸੀਗਾ ਵੀ ਇਹਨਾਂ ਦੀ ਜ਼ਮਾਨਤ ਨਹੀਂ ਹੋਈ, ਦਿੱਲੀ ਚ ਰਹਿੰਦੇ ਹਾਂ ਤੇ ਸਾਡੀ ਜ਼ਮਾਨਤ ਕਿਵੇਂ ਹੋਊਗੀ। ਕਹਿਣ ਦਾ ਭਾਵ ਇਹ ਹੈ ਕਿ ਇਹ ਹੇਟ ਕ੍ਰਾਈਮ ਦੇ ਨਾਲ ਇਹਨੂੰ ਜੋੜ ਕੇ ਇਸ ਲਈ ਦੇਖਿਆ ਜਾ ਸਕਦਾ ਕਿ ਬਿਨਾਂ ਕਿਸੇ ਗੱਲ ਤੋਂ, ਬਿਨਾਂ ਕਿਸੇ ਕਸੂਰ ਤੋਂ, ਜਿਹੜੇ ਬੰਦੇ 26 ਜਨਵਰੀ ਨੂੰ ਦਿੱਲੀ ਦੇ ਵਿੱਚ ਟਰੈਕਟਰ ਮਾਰਚ ਦੇ ਵਿੱਚ ਸ਼ਾਮਲ ਹੋਣ ਆਏ ਸੀ, ਜਿਹੜੀਆਂ 32 ਕਿਸਾਨ ਜਥੇਬੰਦੀਆਂ 6.5 ਮਹੀਨੇ ਤੋਂ ਵੱਧ ਸਮੇਂ ਤੋਂ ਜਿਹੜਾ ਸੰਘਰਸ਼ ਕਰ ਰਹੀਆਂ, ਸੰਯੁਕਤ ਕਿਸਾਨ ਮੋਰਚੇ ਨੇ ਜਿਹੜਾ ਦੇਸ਼ ਵਿਆਪੀ ਬੰਦ ਦੇ ਸੱਦੇ ਦਿੱਤੇ ਹੈ ਔਰ ਮੁਲਕ ਭਰ ਦੇ ਵਿੱਚ ਉਹਨੂੰ ਸਮਰਥਨ ਮਿਲੇ ਹੈ। ਦੂਜੇ ਪਾਸੇ ਭਾਜਪਾ ਨੂੰ ਇਸ ਗੱਲ ਦੀ ਜਿਹੜੀ ਹੈ ਕੰਧ ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ ਕਿ ਜਿਹੜੇ ਪੂੰਜੀਪਤੀਆਂ ਦੀ ਤਰਫਦਾਰੀ ਛੱਡਣ, ਇਹ ਜਿਹੜਾ ਹੇਟ ਕ੍ਰਾਈਮ ਵਾਲੇ ਮਸਲੇ ਦੇ ਵਿੱਚ ਪੁਲਿਸ ਨੂੰ ਵੀ ਇੰਨੀਆਂ ਪਾਵਰਾਂ ਹੈਗੀਆਂ, ਕਿਉਂਕਿ ਲਗਾਤਾਰ ਪੁਲਿਸ ਪਰਚੇ ਦਰਜ ਕਰਕੇ ਇਹਨਾਂ ਦੀਆਂ ਗੱਲਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਹੁਣ ਜਿਹੜੇ NRI ਵੀ ਆ ਰਹੇ ਨੇ ਕੈਨੇਡਾ ਤੋਂ, ਮੇਰੇ ਦੋਸਤ ਕੱਲ ਮੈਨੂੰ ਮਿਲੇ, ਉਹ ਕਹਿੰਦੇ ਕਿ ਅਸੀਂ ਜਦੋਂ ਇੰਡੀਆ ਆਉਣਾ ਸੀ ਤੇ ਸਾਨੂੰ ਡਿਊਅਲ ਸਿਟੀਜ਼ਨ ਉਹਨਾਂ ਕੋਲ ਹੈਗੀ ਹੈ, ਤਾਂ ਉਹਨਾਂ ਨੂੰ ਸਪੈਸ਼ਲੀ ਕਿਹਾ ਗਿਆ ਕਿ ਜੇ ਤੁਸੀਂ ਇੰਡੀਆ ਜਾਣਾ ਤੁਹਾਨੂੰ ਵੀਜ਼ਾ ਤਾਂ ਦੇ ਦਿੰਦੇ ਹੈ, ਜ਼ਬਾਨੀ ਕਿਹਾ ਗਿਆ, ਪਰ ਤੁਸੀਂ ਕਿਸਾਨੀ ਸੰਘਰਸ਼ ਦੇ ਵਿੱਚ ਸ਼ਾਮਲ ਨਹੀਂ ਹੋਵੋਗੇ, ਤੁਸੀਂ ਦਿੱਲੀ ਨਹੀਂ ਜਾਓਗੇ। ਹੁਣ ਤੁਸੀਂ ਵੇਖੋ ਵੀ ਜੇ ਤੁਸੀਂ ਇੰਨੀਆਂ ਬੰਦਿਸ਼ਾਂ ਲਾ ਦੋ ਔਰ ਹੁਕਮਰਾਨ ਤੇਰਾ ਜਿਹੜੀ ਉਹ ਇਹ ਗੱਲ ਕਵੇ ਕਿ ਜਿਹੜਾ ਕਿਸਾਨ ਨੂੰ ਅਸੀਂ ਫਾਇਦਾ ਕਰਨ ਜਾ ਰਹੇ ਹਾਂ ਤੇ ਕਿਸਾਨ ਦੀ ਆਮਦਨ ਦੁੱਗਣੀ ਕਰਨ ਜਾ ਰਹੇ ਹਾਂ, ਤੇ ਹੁਣ ਖੇਤੀ ਨੀਤੀ ਆਯੋਗ ਇਹ ਕਵੇ ਕਿ ਇਹਦੇ ਬਿਨਾਂ ਤਾਂ ਕਿਸਾਨ ਦੀ ਆਮਦਨ ਦੁੱਗਣੀ ਨਹੀਂ ਹੋਣੀ, ਇਹਦਾ ਮਤਲਬ ਕੀ ਹੈਗਾ? ਤੁਸੀਂ ਬੰਦਿਸ਼ਾਂ ਵੀ ਲਾ ਰਹੇ ਹੋ, ਤੁਸੀਂ ਜੇ ਤੁਹਾਨੂੰ ਲੱਗਦਾ ਕਿ ਇਹ ਗੱਲ ਠੀਕ ਹੈਗੀ ਤਾਂ ਤੁਸੀਂ ਇਹਨੂੰ ਕਹੋ ਕਿ ਹਾਂਜੀ ਤੁਸੀਂ ਜਾਓ, ਤੁਸੀਂ ਚੈੱਕ ਕਰੋ ਤੇ ਸਾਨੂੰ ਆ ਕੇ ਦੱਸੋ ਵੀ ਉਹ ਕਿਸਾਨਾਂ ਦੀ ਮੰਗ ਕੀ ਹੈਗੀ ਹੈ। ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਇਹ ਕਹਿ ਰਹੇ ਨੇ ਕਿ ਕਿਸਾਨਾਂ ਦੇ ਹੱਥ ਦੇ ਵਿੱਚ ਹੈ ਸਾਰਾ ਕੁਛ, ਕਿਸਾਨ ਜਦੋਂ ਚਾਹੁਣ ਗੱਲ ਕਰ ਸਕਦੇ ਨੇ। ਪੰਜਾਬ ਦੇ ਜਿਹੜੇ ਰਾਜ ਸਭਾ ਦੇ ਇੰਚਾਰਜ ਨੇ ਪੰਜਾਬ ਦੇ BJP ਦੇ, ਮੈਂ ਉਹਨਾਂ ਨਾਲ ਵੀ ਗੱਲ ਪਰਸੋਂ ਕੀਤੀ ਹੈ, ਉਹ ਵੀ ਇਹ ਗੱਲ ਕਹਿੰਦੇ ਕਿ ਪ੍ਰਧਾਨ ਮੰਤਰੀ ਸਾਹਿਬ ਗੱਲ ਕਰਨ ਨੂੰ ਤਿਆਰ ਹੈ। ਮੈਂ ਕਿਹਾ ਜੀ ਇਹ ਤਾਂ ਹਵਾ ਚ ਗੱਲਾਂ ਤੁਸੀਂ ਕਰੀ ਜਾਂਦੇ ਹੋ, ਪ੍ਰਧਾਨ ਮੰਤਰੀ ਨੂੰ ਕੀ ਪ੍ਰਧਾਨ ਮੰਤਰੀ ਦੇ 84 ਨੂੰ ਮਿਲਣਾ ਹੋਵੇ ਤੇ ਆਮ ਬੰਦਾ ਦਿੱਲੀ ਦੇ ਵਿੱਚ ਸੋਚ ਨਹੀਂ ਸਕਦਾ, ਉਹਨੂੰ ਪਤਾ ਨਹੀਂ ਵੀ ਮੈਂ ਕਿਹਦੇ ਕੋਲ ਜਾਣਾ ਤੇ ਕਿਹੜੀ ਸੜਕ ਦੇ ਉੱਤੇ ਕਿਹੜੇ ਦਫ਼ਤਰ ਦੇ ਵਿੱਚ ਮੈਂ ਪਹੁੰਚ ਕਰਨੀ ਹੈ। ਸੋ ਇਹ ਹਵਾਈ ਗੱਲਾਂ ਕਰ ਰਹੀ ਹੈ ਸਰਕਾਰ, ਹਵਾਈ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਸਟੇਟ ਕ੍ਰਾਈਮ ਦੇ ਨਾਂ ਦੇ ਉੱਤੇ ਬਹੁਤ ਸਾਰੇ ਲੋਕਾਂ ਦੀਆਂ ਉੱਤੇ ਬੰਦਿਸ਼ਾਂ ਲੱਗੀਆਂ ਹੋਈਆਂ, ਬਹੁਤ ਗੱਲਾਂ ਜਿਹੜੀਆਂ ਸਕਰੀਨਿੰਗ ਹੋ ਰਹੀਆਂ, ਔਰ ਕੱਲੀ ਕੱਲੀ ਗੱਲ ਕਈ ਲੋਕਾਂ ਦੇ ਟੈਲੀਫੋਨ ਵੀ ਜਿਹੜੇ ਟੈਪ ਹੋ ਰਹੇ ਨੇ, ਲੱਖੇ ਸਿਧਾਣੇ ਦੇ ਖਿਲਾਫ਼ ਤੁਸੀਂ ਦੇਖੋ ਵੀ ਪਰਚਾ ਉਹਨਾਂ ਨੇ ਦਰਜ ਕਰ ਦਿੱਤਾ, ਲੇਕਿਨ ਹਾਲੇ ਵੀ ਉਹਦੇ ਵੀ ਛਾਪੇਮਾਰੀ ਲਗਾਤਾਰ ਇੱਧਰ ਉੱਧਰ ਕਰੀ ਜਾਂਦੇ ਹੈ। ਔਰ ਦੀਪ ਸਿੱਧੂ ਦੀ ਜਮਾਨਤ ਦੀ ਗੱਲ ਵੀ ਚੱਲ ਰਹੀ ਹੈ, ਦੀਪ ਦਾ ਭਰਾ ਮੈਨੂੰ ਪਰਸੋਂ ਮਿਲਿਆ ਸੀਗਾ, ਉਹ ਕਹਿ ਰਹੇ ਸੀ ਅਗਲੇ ਹਫ਼ਤੇ ਅਸੀਂ ਜਮਾਨਤ ਲਾ ਰਹੇ ਹਾਂ। ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਵੀ ਜਿਹੜੀਆਂ ਵਖਰੇ ਹੋਏ ਸੀ ਉਹਨਾਂ ਨੂੰ ਵੀ ਇਕੱਠਿਆਂ ਕਰਨ ਦੀ ਗੱਲ ਚੱਲ ਰਹੀ ਹੈ। ਔਰ ਹੁਣ ਸਿਆਸੀ ਪਾਰਟੀਆਂ ਵੀ ਆਪੋ ਆਪਣਾ ਜਿਹੜਾ ਇੱਕ ਏਜੰਡਾ ਲੈ ਕੇ 2022 ਦੀਆਂ ਚੋਣਾਂ ਦੇ ਸੰਬੰਧੀ ਉਹ ਵੀ ਇਹ ਗੱਲ ਕਰਕੇ ਕਿ ਅਸੀਂ ਵੀ ਕਿਸਾਨਾਂ ਦੇ ਹਮਦਰਦ ਹੈਗੇ ਹਾਂ, ਅਸੀਂ ਵੀ ਕਿਸਾਨਾਂ ਦੇ ਨਾਲ ਹੈਗੇ ਹਾਂ, ਉਹ ਵੀ ਆਪਣੀ ਰਣਨੀਤੀ ਤੈਅ ਕਰਨੀ ਹੈ, ਕਿਉਂਕਿ ਇਹ ਮਸਲਾ ਗਰਮ ਹੈਗਾ। ਉਹਨਾਂ ਨੂੰ ਲੱਗਦਾ ਕਿ ਜੇ ਅੱਜ ਕਿਸਾਨੀ ਜਥੇਬੰਦੀਆਂ ਦੇ ਨਾਮ ਦੇ ਉੱਤੇ ਅਸੀਂ ਕੁਝ ਮਾੜਾ ਮੋਟਾ ਕਰ ਲਈਏ ਤੇ ਕੱਲ ਨੂੰ 2022 ਦੇ ਵਿੱਚ ਸਾਨੂੰ ਵੋਟਾਂ ਦੇ ਰੂਪ ਦੇ ਵਿੱਚ ਸਾਡੀ ਝੋਲੀ ਭਰ ਜਾਏਗੀ। ਸੋ ਸਰਕਾਰ ਅਬਾਨੀਆਂ ਅਡਾਨੀਆਂ ਨੂੰ ਖੁਸ਼ ਕਰਨਾ ਚਾਹੁੰਦੀ ਹੈ, ਔਰ 23 ਜਨਵਰੀ ਤੋਂ ਬਾਅਦ ਜਿਹੜੀ ਸਰਕਾਰ ਨਾਲ ਕੋਈ ਗੱਲਬਾਤ ਨਹੀਂ ਹੋਈ, ਲਗਾਤਾਰ ਦਿੱਲੀ ਦੀਆਂ ਦੋਹਾਂ ਦੇ ਉੱਤੇ ਗਾਜ਼ੀਪੁਰ ਸਿਕਰੀ ਔਰ ਆਪਣੇ ਸਿੰਘੂ, ਇੱਥੇ ਜਿਹੜੇ ਲੋਕ ਬੈਠੇ ਨੇ ਉਹਨਾਂ ਦੀਆਂ ਮੁਸ਼ਕਲਾਂ ਵੀ ਵੱਧ ਰਹੀਆਂ ਨੇ, ਪਰ ਸਰਕਾਰ ਚਾਹੁੰਦੀ ਹੈ ਕਿ ਇਹਨਾਂ ਦਾ ਜਿਹੜਾ ਇਹਨਾਂ ਦਾ ਆਪਣੇ ਆਪ ਹੀ ਇਹ ਵਾਪਸ ਚਲੇ ਜਾਣਗੇ। ਸਰਕਾਰ ਚਾਹੁੰਦੀ ਹੈ ਕਿ ਮੌਸਮ ਦੇ ਹਿਸਾਬ ਨਾਲ ਜਾਂ ਇਹਨਾਂ ਨੂੰ ਇਸ ਤਰ੍ਹਾਂ ਦੀ ਸਖ਼ਤੀ ਦੇ ਹਿਸਾਬ ਨਾਲ ਇਹ ਆਪਸ ਵਾਪਸ ਚਲੇ ਜਾਣਗੇ, ਪਰ ਸਰਕਾਰ ਇਸ ਗੱਲ ਤੇ ਭੁਲੇਖ ਹੈਗਾ। ਸਰਕਾਰ ਪਤਾ ਨੀ ਕਿਉਂ ਇੰਨਾ ਲੰਬਾ ਇਹਨੂੰ ਕਿਉਂ ਕਰਨਾ ਚਾਹੁੰਦੀ, ਇਹਦੇ ਪਿੱਛੇ ਕਾਰਨ ਕੀ ਹੈਗਾ? ਔਰ ਦੂਜੇ ਪਾਸੇ ਇਹ ਵੀ ਗੱਲ ਚੱਲ ਰਹੀ ਹੈ, ਬਹੁਤ ਸਾਰੇ ਜਿਹੜੀਆਂ ਲੇਡੀਜ਼ ਨੇ ਜਾਂ ਜਿਹੜੇ ਬੱਚੇ ਨੇ ਜਾਂ ਜਿਹੜੇ ਯੂਥ ਨੇ ਉਹ ਪੁੱਛਣਾ ਚਾਹੁੰਦੇ ਆ ਬਾਨੀਆਂ ਡਾਨੀਆਂ ਨੂੰ ਕਿ ਇਹ ਸੋਨੇ ਦੀ ਰੋਟੀ ਖਾਂਦੇ ਆ ਕਿ ਇਹ ਪੈਸਿਆਂ ਨਾਲ ਰੋਟੀ ਖਾਂਦੇ ਆ? ਜਦੋਂ ਕੋਰੋਨਾ ਦੇ ਵਿੱਚ ਉਹਨਾਂ ਦੀ ਆਮਦਨ ਦੁੱਗਣੀ ਤਿਗਣੀ ਸੀ, ਹਜ਼ਾਰਾਂ ਗੁਣਾ ਜ਼ਿਆਦਾ ਵੱਧ ਗਈ, ਤੇ ਆਮ ਬੰਦਾ ਜਿਹੜਾ ਸੜਕ ਤੇ ਆ ਗਿਆ, ਉਦੋਂ ਇਹ ਕਿਉਂ ਨੀ ਸੋਚ ਰਹੇ ਆਮ ਲੋਕਾਂ ਬਾਰੇ? ਸੋ ਇਹ ਡਿਕਟੇਟਰਸ਼ਿਪ ਵਾਲਾ ਮਾਹੌਲ ਆ ਜਿਹੜਾ ਹੇਟ ਕ੍ਰਾਈਮ ਦੇ ਵਿੱਚ ਇਹਦੇ ਨਾਲ ਇਹ ਬੜਾ ਗਲਤ ਤਿਰਥ ਪੈ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ। ਹੁਣ ਜਿਵੇਂ ਅਰੁਣ ਨਾਰੰਗ ਦੀ ਜਿਹੜੀ ਕੁੱਟਮਾਰ ਹੋਈ ਹੈ, ਇਹ ਇਸ ਤਰ੍ਹਾਂ ਦੀ ਸੰਭਾਵਨਾ ਹੈਗੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਦਾ ਔਰ ਲੋਕਾਂ ਦਾ ਜਿਹੜਾ ਹੈਗਾ ਉਹ ਟਕਰਾਅ ਵਧਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਪਰਮਾਤਮਾ ਨਾ ਕਰੇ ਕੋਈ ਐਸੀ ਮੰਦੀ ਘਟਨਾ ਵਾਪਰੇ, ਲੇਕਿਨ ਜਦੋਂ 300 ਤੋਂ ਵੱਧ ਜਾਨਾਂ ਚਲੀਆਂ ਗਈਆਂ ਉਦੋਂ ਕਿਸੇ ਨੇ ਇੱਕ ਸ਼ਬਦ ਵੀ ਨਹੀਂ ਬੋਲਿਆ, ਤੇ ਅੱਜ ਜਦੋਂ ਅਰੁਣ ਨਾਰੰਗ ਦੀ ਕੁੱਟਮਾਰ ਹੋਈ ਹੈ ਤੇ ਕੋਈ ਰਾਜਪਾਲ ਨੂੰ ਮਿਲ ਰਿਹਾ, ਕੋਈ ਧਰਨੇ ਦੇ ਰਿਹਾ, ਕੋਈ ਕਹਿ ਰਿਹਾ ਕਿ ਜੀ ਇੱਥੇ ਤਾਂ ਹਾਲਾਤ ਵਿਗੜ ਜਾਣਗੇ, ਕੋਈ ਕਹਿੰਦਾ ਕਿ ਰਾਸ਼ਟਰਪਤੀ ਰਾਜ ਲਾ ਦਿਓ, ਇਹ ਹਾਲਾਤ ਜਿਹੜੇ ਨੇ ਇਹ ਜਾਣ ਬੁੱਝ ਕੇ ਇਸ ਤਰ੍ਹਾਂ ਦੇ ਪੈਦਾ ਕੀਤੇ ਜਾ ਰਹੇ ਨੇ। ਔਰ ਇਹਦੇ ਚ ਹੁਣ ਕੱਲ ਜਦੋਂ ਇਹਨਾਂ ਨੇ ਬੰਦੇ ਗ੍ਰਿਫ਼ਤਾਰ ਕੀਤੇ, ਮਲੋਟ ਧਰਨਾ ਲਾ ਦਿੱਤਾ ਕਿਸਾਨ ਜਥੇਬੰਦੀਆਂ ਨੇ, ਤੇ ਸ਼ਾਮ ਨੂੰ ਪੁਲਿਸ ਨੂੰ ਕਹਿਣਾ ਪਿਆ ਕਿ ਅਸੀਂ ਕਿਸੇ ਬੇਕਸੂਰੇ ਨੂੰ ਨਹੀਂ ਫੜਾਂਗੇ। 7 ਬੰਦਿਆਂ ਦੇ 22 ਨੇਮ ਪਰਚੇ ਨੇ, 200 ਤੋਂ 300 ਅਣਪਛਾਤੇ ਬੰਦਿਆਂ ਦੇ ਪਰਚੇ ਦਰਜ ਕੀਤੇ ਨੇ, ਤੇ ਹੁਣ ਜਦੋਂ ਛਾਪੇਮਾਰੀ ਕਰਨ ਦੀ ਗੱਲ ਕੀਤੀ ਸੀ ਤਾਂ ਕਿਸਾਨ ਜਥੇਬੰਦੀਆਂ ਨੇ ਸ਼ਰੇਆਮ ਵਿਰੋਧ ਕੀਤਾ, ਤੇ ਕੱਲ ਇਸ ਕਰਕੇ ਉਹਨਾਂ ਨੇ ਧਰਨਾ ਜਿਹੜਾ ਚੁਕਾ ਦਿੱਤਾ, ਕਹਿ ਕੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਕਿ ਇਹ ਗੱਲੀ ਬਾਤੀ ਗੱਲਾਂ ਹੋਣਗੀਆਂ ਜਾਂ ਕਾਨੂੰਨੀ ਅਮਲ ਦੇ ਵਿੱਚ ਵੀ ਕੋਈ ਗੱਲ ਲਿਆਂਦੀ ਜਾਏਗੀ। ਆਸ ਕਰਦੇ ਹਾਂ ਕਿ ਇਸ ਤਰ੍ਹਾਂ ਦੀ ਘਟਨਾ ਹੋਰ ਨਾ ਵਾਪਰੇ ਤੇ ਸਰਕਾਰ ਜਿਹੜੀ ਸੁੱਤੀ ਪਈ ਹੈ ਉਹ ਜਾਗੇ, ਕਿਸਾਨ ਜਥੇਬੰਦੀਆਂ ਨੂੰ ਬੁਲਾਵੇ। ਦਿੱਲੀ ਦੀਆਂ ਬਰੂਹਾਂ ਤੇ ਬੈਠੇ 30-40 ਕਿਲੋਮੀਟਰ ਬੈਠੇ ਆ, ਪਰ ਹੁਣ ਜਿਹੜੀਆਂ 5 ਸੂਬੇ ਦੀ ਜਿਹੜੀਆਂ ਚੋਣਾਂ ਹੋ ਰਹੀਆਂ ਨੇ, ਸਾਰੀ ਬੀਜੇਪੀ ਉਧਰ ਉਲਝੀ ਹੋਈ ਹੈ, ਉਧਰ ਲੱਗੀ ਹੋਈ ਹੈ। ਉਹਨਾਂ ਨੂੰ ਲੱਗਦਾ, ਅਮਿਤ ਸ਼ਾਹ ਨੂੰ ਲੱਗਦਾ, ਪ੍ਰਧਾਨ ਮੰਤਰੀ ਨੂੰ ਲੱਗਦਾ, ਨਿਤਿਨ ਗਡਕਰੀ ਨੂੰ ਲੱਗਦਾ ਕਿ ਅਸੀਂ 5 ਸੂਬਿਆਂ ਦੇ ਉੱਤੇ ਜਿਹੜਾ ਕਬਜ਼ਾ ਕਰ ਲਈਏ ਤੇ ਉਦੋਂ ਬਾਅਦ ਅਸੀਂ ਇਹਨਾਂ ਨੂੰ ਦੇਖੀਏ ਕਿਸਾਨ ਜਥੇਬੰਦੀਆਂ ਨੂੰ। ਪਰ ਹਾਲਾਤ ਜਿਹੜੇ ਉਹ ਚੰਗੇ ਨੇ, ਦਿਨੋ ਦਿਨ ਬੜੇ ਔਖੇ ਹੋ ਗਏ।
ਬਿਲਕੁਲ ਬਿਲਕੁਲ। ਸੋ ਜੇ ਅਸੀਂ ਜਿਹੜੇ ਧਰਨੇ ਨੇ, ਜਿੱਥੇ ਜਿੱਥੇ ਵੀ ਮੋਰਚੇ ਜਿਹੜੇ ਲੱਗੇ ਹੋਏ ਆ, ਟਿੱਕਰੀ ਬਾਰਡਰ ਹੋ ਗਿਆ, ਸਿੰਘੂ ਬਾਰਡਰ ਹੋ ਗਿਆ, ਉੱਥੇ ਜੋਸ਼ ਜਾਂ ਉਤਸ਼ਾਹ ਦੀ ਗੱਲ ਕਰੀਏ ਤਾਂ ਜੋ ਜੋਸ਼ ਤੇ ਉਤਸ਼ਾਹ ਜਿਹੜਾ ਉਹ ਭਾਵੇਂ ਉਵੇਂ ਹੀ ਬਣਿਆ ਹੋਇਆ, ਪਰ ਦੂਜੇ ਪਾਸੇ ਜਿਵੇਂ ਹੁਣੇ ਤੁਸੀਂ ਗੱਲ ਕੀਤੀ ਕਿ ਜਿਹੜੀਆਂ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਵਾਪਰ ਰਹੀਆਂ, ਚਾਹੇ ਉਹ ਨਾਰੰਗ ਦੀ ਅਸੀਂ ਗੱਲ ਕਰਦੇ ਹਾਂ, ਚਾਹੇ ਉਹ ਹੋਰ ਹਿੱਸਿਆਂ ਦੇ ਵਿੱਚ, ਭਾਰਤ ਦੇ ਅਲੱਗ ਅਲੱਗ ਹਿੱਸਿਆਂ ਦੇ ਵਿੱਚ, ਜਾਂ ਫਿਰ ਵਿਦੇਸ਼ਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਜਿਹੜੀਆਂ ਵਾਪਰ ਰਹੀਆਂ, ਉਹ ਘਟਨਾਵਾਂ ਜਿਹੜੀਆਂ ਉਹ ਅਸਲ ਦੇ ਵਿੱਚ ਹਿੰਦੂ ਸਿੱਖ ਵਖਰੇਵੇਂ ਜਿਹੜੇ ਆ ਉਹ ਵੀ ਪੈਦਾ ਕਰ ਰਹੀਆਂ। ਸੋ ਇੱਕ ਨਵੀਂ ਦਿੱਖ ਜਿਹੜੀ ਹੈ ਉਹ ਦੇਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸੰਘਰਸ਼ ਨੂੰ ਜਾਂ ਕਿਸਾਨਾਂ ਨੂੰ ਉਹਨਾਂ ਦੀਆਂ ਉਹਨਾਂ ਮੰਗਾਂ ਤੋਂ ਨਿਖੇੜ ਕੇ ਉਹਨਾਂ ਨੂੰ ਕਿਸੇ ਦੂਜੇ ਪਾਸੇ, ਕਿਸੇ ਇੱਕ ਵੱਖਰੇ ਤਰ੍ਹਾਂ ਦਾ ਜਿਹੜਾ ਮਾਹੌਲ ਆ ਉਹ ਪੈਦਾ ਕਰਕੇ ਉਹਦੇ ਵਿੱਚ ਉਲਝਾ ਦਿੱਤਾ ਜਾਵੇ। ਹਨਾ, ਹੁਣ ਇਲੈਕਸ਼ਨ ਦਾ ਸਮਾਂ ਵੀ ਆ, ਹੁਣ ਅੱਗੇ ਵਾਢੀ ਦਾ ਜਿਹੜਾ ਸਮਾਂ ਆ ਉਹ ਵੀ ਆ ਗਿਆ, ਹਨਾ, ਔਰ ਫਿਰ ਇਸ ਸਮੇਂ ਦੇ ਵਿੱਚ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਦਾ ਜਿਹੜਾ ਵਾਪਰਨਾ ਆ ਉਹ ਇੱਕ ਸੁਚਾਰੂ ਸੰਕੇਤ ਜਿਹੜਾ ਆ ਉਹ ਕਿਸੇ ਪੱਖ ਤੋਂ ਵੀ ਨਹੀਂ ਲੱਗ ਰਿਹਾ। ਸੋ ਇਸ ਕਰਕੇ ਵਿਦੇਸ਼ਾਂ ਦੇ ਵਿੱਚ ਤਾਂ ਬਿੱਟਾ ਸਾਹਿਬ ਇੱਕ ਹੋਰ ਵੱਡੀ ਗੱਲ ਇਹ ਹੁੰਦੀ ਹੈ ਕਿ ਜਿਹੜੇ ਵੀ ਸਟੂਡੈਂਟਸ ਇੱਥੇ ਪੜ੍ਹਨ ਆਏ ਹੋਏ ਆ ਉਹਨਾਂ ਦੀ ਜਿਹੜੀ ਜ਼ਿੰਦਗੀ ਆ ਉਹ ਪਹਿਲਾਂ ਹੀ ਕਾਫੀ ਜ਼ਿਆਦਾ ਸੰਘਰਸ਼ਮਈ ਹੁੰਦੀ ਆ, ਕਿਉਂਕਿ ਉਹਨਾਂ ਨੇ ਆਪਣੇ ਕੰਮ ਕਾਰ ਵੀ ਦੇਖਣੇ ਆ। ਹੁਣ ਕੋਰੋਨਾ ਕਰਕੇ ਹਾਲਾਤ ਵੀ ਕੁਛ ਇਹੋ ਜਿਹੇ ਬਣੇ ਰਹੇ ਕਿ ਕੰਮਾਂ ਕਾਰਾਂ ਦਾ ਜਿਹੜਾ ਹਾਲ ਆ ਉਹ ਮੰਦਾ ਰਿਹਾ, ਹਨਾ, ਔਰ ਉਹਨਾਂ ਨੇ ਆਪਣੀਆਂ ਫੀਸਾਂ ਵੀ ਕੱਢਣੀਆਂ ਨੇ, ਉਹਨਾਂ ਦੀਆਂ ਜਿਹੜੀਆਂ ਵੀਜ਼ਾ ਸਟੇਟਸ ਨੇ ਉਹ ਵੀ ਉਹਨਾਂ ਦੇ ਲਈ ਬਹੁਤ ਵੱਡੀ ਸਿਰਦਰਦੀ ਬਣੇ ਰਹਿੰਦੇ ਨੇ ਆਏ ਦਿਨ, ਹਨਾ। ਔਰ ਇਸ ਸਮੇਂ ਦੇ ਦੌਰਾਨ ਜਦੋਂ ਉੱਥੇ ਸੰਘਰਸ਼ ਚੱਲ ਰਿਹਾ ਤੇ ਜਜ਼ਬਾਤੀ ਤੌਰ ਦੇ ਉੱਤੇ ਉਹ ਜੁੜੇ ਹੋਏ ਨੇ ਉਸ ਸੰਘਰਸ਼ ਦੇ ਨਾਲ, ਇੱਥੇ ਜਦੋਂ ਕੋਈ ਪ੍ਰੋਟੈਸਟ ਹੁੰਦਾ ਉਹ ਉੱਥੇ ਅੱਗੇ ਆਉਂਦੇ ਆ, ਹਨਾ, ਔਰ ਜਦੋਂ ਉਹ ਅੱਗੇ ਆਉਂਦੇ ਆ ਤਾਂ ਕੁਛ ਇਹੋ ਜਿਹੇ ਗਰੁੱਪਸ ਆ ਜਿਹੜੇ ਜਦੋਂ ਅਸੀਂ ਕੱਟੜ ਜਿਹਨਾਂ ਨੂੰ ਗਰੁੱਪ ਕਹਿ ਸਕਦੇ ਆ, ਕੱਟੜ ਲੋਕ ਜਿਹੜੇ ਆ ਉਹ ਉਹਨਾਂ ਨੂੰ ਨਿਸ਼ਾਨਾ ਬਣਾਉਂਦੇ ਆ, ਇਹੋ ਜਿਹੀ ਕੁੱਟਮਾਰ ਜਿਹੜੀ ਆ ਉਹ ਕਰਦੇ ਆ, ਤਾਂ ਫਿਰ ਉਹਨਾਂ ਦੇ ਲਈ ਹੋਰ ਵੀ ਜ਼ਿਆਦਾ ਜਿਹੜੀਆਂ ਮੁਸ਼ਕਲਾਂ ਆ ਉਹ ਪੈਦਾ ਹੋ ਜਾਂਦੀਆਂ। ਸੋ ਇਸ ਲਈ ਇੱਥੇ ਮੈਨੂੰ ਲੱਗਦਾ ਹੁੰਦਾ ਕਿ ਸਾਡੇ ਜਿਹੜੇ ਨੌਜਵਾਨ ਆ ਜਿਹੜੇ ਇੱਥੇ ਬੈਠੇ ਆ, ਜਿਹੜੇ ਇੱਥੇ ਪੜ੍ਹ ਰਹੇ ਆ, ਉਹਨਾਂ ਦੇ ਲਈ ਅਜੇ ਸਾਰੀ ਜ਼ਿੰਦਗੀ ਪਈ ਆ, ਉਹਨਾਂ ਨੇ ਅਜੇ ਆਪਣਾ ਭਵਿੱਖ ਜਿਹੜਾ ਆ ਉਹ ਸਿਰਜਣਾ ਆ, ਹਨਾ। ਸੋ ਉਹਨਾਂ ਦੇ ਭਵਿੱਖ ਦੇ ਵਿੱਚ ਵੀ ਫਿਰ ਬਹੁਤ ਸਾਰੇ ਜਿਹੜੇ ਅੱਗੇ ਖਤਰੇ ਆ ਉਹ ਮੰਡਰਾਉਂਦੇ ਨਜ਼ਰ ਆਉਂਦੇ ਆ। ਸੋ ਇਸ ਕਰਕੇ ਮੈਨੂੰ ਲੱਗਦਾ ਹੁੰਦਾ ਕਿ ਜਿਹੜੇ ਜਦੋਂ ਸੰਘਰਸ਼ ਚੱਲਦੇ ਆ, ਸੰਘਰਸ਼ ਨੂੰ ਅੱਗੇ ਲਿਜਾਣ ਵਾਲੇ ਜਿਹੜੇ ਲੋਕ ਆ ਉਹਨਾਂ ਨੂੰ ਇਸ ਵੇਲੇ ਜ਼ਿੰਮੇਵਾਰ ਹੋਣ ਦੀ ਬਹੁਤ ਵੱਡੀ ਲੋੜ ਹੈ, ਕਿਉਂਕਿ ਇੰਨਾ ਲੰਬਾ ਚੱਲਦਾ ਤੇ ਉਹਦਾ ਅਸਰ ਜਿਹੜਾ ਤੁਸੀਂ ਦੇਖੋ ਵਿਸ਼ਵ ਭਰ ਦੇ ਵਿੱਚ, ਦੁਨੀਆਂ ਭਰ ਦੇ ਵਿੱਚ ਜਿੱਥੇ ਵੀ ਆਪਣੇ ਲੋਕ ਰਹਿ ਰਹੇ, ਆਪਣੇ ਭਾਈਚਾਰੇ ਦੇ ਲੋਕ ਰਹਿ ਰਹੇ ਆ, ਉਹਨਾਂ ਨੂੰ ਵੀ ਓਨੀ ਹੀ ਜ਼ਿਆਦਾ ਨੇੜਤਾ ਦੇ ਨਾਲ ਉਹ ਸੰਘਰਸ਼ ਜਿਹੜਾ ਹੈ ਉਹ ਪ੍ਰਭਾਵਿਤ ਕਰ ਰਿਹਾ। ਸੋ ਇਸ ਕਰਕੇ ਜ਼ਿੰਮੇਵਾਰੀ ਜਿਹੜੀ ਹੈ ਉਹ ਉਹਨਾਂ ਦੀ ਹੀ ਇਸ ਵੇਲੇ ਵੱਡੀ ਬਣਦੀ ਹੈ ਕਿ ਉਹ ਕਿਸੇ ਉਸ ਨੂੰ ਸੰਘਰਸ਼ ਨੂੰ ਕਿਸੇ ਤਣ ਪੱਤਣ ਤੇ ਜ਼ਰੂਰ ਲਾਉਣ। ਇਸ ਵੇਲੇ ਸਾਡੇ ਨਾਲ ਜਗਤਾਰ ਢੁੱਡੀ ਕੇ ਹਾਂਗਕਾਂਗ ਵਾਲੇ ਭਾਜੀ ਵੀ ਜੁੜ ਚੁੱਕੇ ਨੇ, ਉਹਨਾਂ ਨੂੰ ਵੀ ਜੀਆਇਆਂ ਨੂੰ ਕਹਿੰਦੇ ਆ, ਤੇ ਮੌਲੀ ਜੋਹਲ ਆਂਟੀ ਹੁਰੀ ਵੀ ਸਾਡੇ ਨਾਲ ਸਾਂਝ ਪਾ ਰਹੇ ਨੇ। ਜਗਤਾਰ ਗਿੱਲ ਭਾਜੀ ਸਾਨੂੰ ਇੱਕ ਬਹੁਤ ਸੋਹਣਾ ਵਿਚਾਰ ਭੇਜ ਰਹੇ ਨੇ, ਕਹਿੰਦੇ ਇਨਸਾਨ ਚਾਹੇ ਕਿਸੇ ਵੀ ਧਰਮ ਦਾ ਹੋਵੇ ਕੋਈ ਫਰਕ ਨਹੀਂ, ਕਰਮ ਵਧੀਆ ਹੋਣੇ ਚਾਹੀਦੇ ਨੇ ਕਿਉਂਕਿ ਹਿਸਾਬ ਤਾਂ ਕਰਮਾਂ ਦਾ ਹੋਣਾ। ਸ਼ੁਭ ਸਵੇਰ ਦੋਸਤੋ, ਕਿਆ ਬਾਤ ਹੈ, ਬਹੁਤ ਹੀ ਖੂਬਸੂਰਤ ਵਿਚਾਰ। ਤੇ ਬਾਕੀ ਬਿਲਕੁਲ ਜੀ, ਕਰਮ ਜੇ ਅਸੀਂ ਚੰਗੇ ਕਰ ਲਈਏ ਤਾਂ ਫੇਰ ਸਾਨੂੰ ਕੋਈ ਪਛਤਾਵਾ ਹੀ ਨਾ ਰਹੇ, ਹਨਾ। ਸੋ ਬਹੁਤ ਸੋਹਣਾ ਵਿਚਾਰ, ਬਹੁਤ ਬਹੁਤ ਧੰਨਵਾਦ। ਮੌਲੀ ਜੋਹਲ ਹੁਰੀ ਵੀ ਸਾਡੇ ਨਾਲ ਜੁੜ ਚੁੱਕੇ ਨੇ, ਕਹਿੰਦੇ ਮੌਲੀ ਜੋਹਲ ਐਂਡ ਸਰੂਪ ਸਿੰਘ ਜੋਹਲ, ਸਤਿ ਸ੍ਰੀ ਅਕਾਲ ਆਲ ਆਫ ਯੂ। ਬਿਲਕੁਲ ਜੀ, ਹਰਮਨ ਰੇਡੀਓ ਦੇ ਸਾਰੇ ਪਰਿਵਾਰ ਤੱਕ ਤੁਹਾਡੀ ਸਤਿ ਸ੍ਰੀ ਅਕਾਲ ਪਹੁੰਚ ਗਈ, ਤੇ ਸਾਡੇ ਵੱਲੋਂ ਵੀ ਤੁਹਾਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਸਰੂਪ ਸਿੰਘ ਜੋਹਲ ਹੁਰਾਂ ਨੂੰ ਵੀ ਤੇ ਮੌਲੀ ਜੋਹਲ ਆਂਟੀ ਤੁਹਾਨੂੰ ਵੀ। ਤੇ ਕਹਿੰਦੇ ਪ੍ਰੋਗਰਾਮ ਥੋੜਾ ਇੰਜੋਏ ਕਰ ਰਹੇ ਹਾਂ ਇਸ ਸਵੇਰ ਤੇ, ਬਾਕੀ ਪਰਮਾਤਮਾ ਸਾਰਿਆਂ ਦਾ ਅੱਜ ਦਿਨ ਜਿਹੜਾ ਵਧੀਆ ਲਿਆਵੇ, ਸਾਰਿਆਂ ਨੂੰ ਗੁੱਡ ਡੇ ਕਹਿ ਰਹੇ ਨੇ। ਬਹੁਤ ਬਹੁਤ ਸ਼ੁਕਰੀਆ, ਤੁਹਾਡਾ ਵੀ ਦਿਨ ਜਿਹੜਾ ਸੁਹਾਵਣਾ ਰਹੇ ਅਸੀਂ ਇਹ ਆਸ ਕਰਦੇ ਹਾਂ। ਸੋ ਬਿੱਟਾ ਸਾਹਿਬ, ਪ੍ਰੋਗਰਾਮ ਦੇ ਵਿੱਚ ਹੁਣ ਸਮਾਂ ਤਾਂ ਅੱਗੇ ਨਹੀਂ ਹੋਰ ਬਚਿਆ, ਪਰ ਜਾਂਦੇ ਜਾਂਦੇ ਤੁਸੀਂ ਕੋਈ ਖਾਸ ਟਿੱਪਣੀ ਕਿਸੇ ਗੱਲ ਦੇ ਉੱਤੇ ਕਰਨੀ ਚਾਹੋ ਤਾਂ ਜ਼ਰੂਰ ਕਰੋ।
ਬਿਲਕੁਲ ਜੀ, ਅਸਲ ਦੇ ਵਿਚ ਕੀ ਹੈ ਕਿ ਤਿੰਨ ਖੇਤੀ ਕਾਨੂੰਨ ਆ ਜਿਹੜੇ ਉਹ ਸਰਕਾਰ ਸਮਝਾ ਹੀ ਨਹੀਂ ਸਕੀ ਕਿ ਇਹ ਕਾਨੂੰਨ ਦਾ ਕਿਸਾਨ ਨੂੰ ਕੀ ਫਾਇਦਾ ਹੋਏਗਾ, ਆਮ ਲੋਕਾਂ ਨੂੰ ਕੀ ਫਾਇਦਾ ਹੋਏਗਾ, ਔਰ ਜਿਹੜੇ ਰੋਜ਼ਾਨਾ ਦੀ ਕਮਾਉਣ ਵਾਲੇ ਲੋਕ ਨੇ ਉਹਨਾਂ ਨੂੰ ਕੀ ਫਾਇਦਾ ਹੋਏਗਾ। ਉਹ ਇੰਨਾ ਹੀ ਕਹਿ ਰਹੇ ਨੇ ਕਿ ਤਿੰਨ ਖੇਤੀ ਕਾਨੂੰਨ ਦਾ ਜਿਹੜੀ ਆਮਦਨ ਡਬਲ ਹੋ ਜਾਏਗੀ ਔਰ ਜਿਹੜੀ ਸੁਵਿਧਾ ਹੋ ਜਾਏਗੀ, ਵਿਚੋਲੀਏ ਵਿਚੋਂ ਨਿਕਲ ਜਾਣਗੇ, ਵਿਚੋਲੇ ਖਤਮ ਹੋ ਜਾਣਗੇ, ਸਿੱਧੀ ਪੇਮੈਂਟ ਤੁਹਾਡੇ ਕੋਲ ਆ ਜਾ ਕਰੇਗੀ, ਤੁਹਾਡੀ ਜਿਹੜੀ ਫਸਲ ਹੈ ਉਹਦਾ ਤੁਹਾਨੂੰ ਵੱਧ ਰੇਟ ਮਿਲੇਗਾ। ਪਰ ਇਸ ਤਰ੍ਹਾਂ ਦਾ ਮਾਡਲ ਕੋਈ ਉਹ ਦਿਖਾ ਨਹੀਂ ਸਕੇ। ਔਰ ਦੂਜੇ ਪਾਸੇ ਰਾਸ਼ਟਰਪਤੀ ਨੇ ਇਸ ਬਿੱਲ ਨੂੰ ਜਿਹੜੀ ਪ੍ਰਵਾਨਗੀ ਦੇ ਦਿੱਤੀ ਹੈ, ਹੁਣ ਇਹ ਕਈਆਂ ਥਾਵਾਂ ਤੇ ਇਹ ਬਿੱਲ ਲਾਗੂ ਵੀ ਹੋ ਚੁੱਕਿਆ, ਕੁਝ ਲੋਕਾਂ ਨੂੰ ਇਹਦਾ ਫਾਇਦਾ ਵੀ ਹੋ ਰਿਹਾ ਜਿਹੜੇ ਵਪਾਰੀ ਲੋਕ ਨੇ, ਔਰ ਉਸੇ ਆੜ ਦੇ ਵਿੱਚ ਉਹਨਾਂ ਨੂੰ ਲੱਗਦਾ ਕਿ ਜੇ ਇਹ ਕਿਸਾਨੀ ਅੰਦੋਲਨ ਦੇ ਵਿੱਚ ਕੋਈ ਗੱਲ ਨਿਕਲਦੀ ਹੈ ਤਾਂ ਸਾਡਾ ਜਿਹੜਾ ਨੁਕਸਾਨ ਹੋਏਗਾ। ਲੇਕਿਨ ਹੁਣ ਲਗਾਤਾਰ ਜਦੋਂ ਵਿਰੋਧ ਜਿਹੜਾ ਹੈਗਾ ਉਹ ਵੀ ਰਣਨੀਤੀ ਹੁਣ ਬਦਲਣ ਦੀ ਗੱਲ ਚੱਲ ਰਹੀ ਹੈ। ਹੁਣ 6 ਅਪ੍ਰੈਲ ਨੂੰ ਵੀ ਇੱਕ ਨਵਾਂ ਕਿਸਾਨ ਜਥੇਬੰਦੀਆਂ ਨੇ ਪੈਗਾਮ ਦੇਣਾ, ਨਵਾਂ ਐਲਾਨ ਕਰਨਾ, ਤਾਂ ਉਸ ਸਮੇਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਟਕਰਾਅ ਹੈ ਉਹ ਵਧੇਗਾ। ਸੁਪਰੀਮ ਕੋਰਟ ਨੇ ਵੀ ਇਹ ਕਹਿ ਦਿੱਤਾ ਕਿ ਹਰਿਆਣਾ ਤੇ ਪੰਜਾਬ ਜਿਹੜਾ ਯਮੁਨਾ ਦੇ ਪਾਣੀ ਦੇ ਵਿੱਚ ਕਟੌਤੀ ਨਾ ਕਰੇ। ਹੁਣ ਜਿਹੜੀਆਂ ਨਾਲ ਨਾਲ ਗੱਲਾਂ ਹੈਗੀਆਂ ਨੇ ਖੇਤੀ ਦੇ ਸੰਬੰਧੀ ਚੱਲਦੀਆਂ, ਉਧਰ ਨੂੰ ਜਿਹੜਾ ਧਿਆਨ
ਜੀ ਬੇਟਾ ਸਾਹਿਬ, ਮੈਨੂੰ ਤੁਹਾਡੀ ਆਵਾਜ਼ ਜਿਹੜੀ ਆ ਉਹ ਬੰਦ ਹੋ ਗਈ ਹੈ ਸੁਣਨੀ। ਕੋਸ਼ਿਸ਼ ਕਰਦੀ ਹਾਂ ਜੀ ਕਿ ਤੁਹਾਡੇ ਨਾਲ ਸੰਪਰਕ ਜਿਹੜਾ ਉਹ ਇਸੇ ਤਰ੍ਹਾਂ ਬਣਿਆ ਰਹੇ, ਪਰ ਕਿਸੇ ਕਾਰਨ ਆਵਾਜ਼ ਜਿਹੜੀ ਉਹ ਤੁਹਾਡੀ ਮੇਰੇ ਤੱਕ ਪਹੁੰਚ ਨਹੀਂ ਰਹੀ। ਖੈਰ ਦੋਸਤੋ, ਪ੍ਰੋਗਰਾਮ ਦਾ ਜਿਹੜਾ ਸਮਾਂ ਹੈ ਉਹ ਵੀ ਹੁਣ ਸਮਾਪਤ ਹੈ। ਜਸਵਿੰਦਰ ਬਿੱਟਾ ਹੋਰੀ ਬੜੇ ਵੱਡੇ ਤੜਕੇ ਉੱਠ ਕੇ ਸਾਡੇ ਨਾਲ ਖਬਰਾਂ ਦੀ ਜਿਹੜੀ ਸਾਂਝ ਉਹ ਤਾਂ ਪਾਉਂਦੇ ਪਾਉਂਦੇ ਆ, ਨਾਲ ਹੀ ਨਾਲ ਉਥੋਂ ਦਾ ਜਿਹੜਾ ਖਾਸ ਕੀ ਮਾਹੌਲ ਹੈ ਔਰ ਜ਼ਮੀਨੀ ਪੱਧਰ ਦੀ ਜਿਹੜੀ ਹਕੀਕਤ ਆ ਉਹਦੇ ਤੋਂ ਵੀ ਸਾਨੂੰ ਜਾਣੂ ਕਰਵਾਉਂਦੇ ਆ। ਸੋ ਉਹਨਾਂ ਦਾ ਇੱਕ ਵਾਰ ਧੰਨਵਾਦ ਜ਼ਰੂਰ ਕਰਾਂਗੇ। ਸੋ ਬੇਟਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ ਖਬਰਾਂ ਦੇ ਸਿਲਸਿਲੇ ਦੇ ਵਿੱਚ, ਤੇ ਇਹ ਸਿਲਸਿਲਾ ਜਿਹੜਾ ਇਹ ਹੁਣ ਇੱਥੇ ਰੋਕਦੇ ਆ ਆਪਾਂ।